ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਦਾ ਹੀ ਅੱਗੇ ਹੋਰ ਬਖਸ਼ਿਸ਼ ਕਰਦੇ ਨੇ ਮਹਾਰਾਜ ਸਲੋਕ। ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ। ਮਹਾਰਾਜ ਫਰਮਾਉਂਦੇ ਨੇ ਜੋ ਪਹਿਲੇ ਆਪਣੇ ਸਰੂਪ ਨੂੰ ਪਰਖਣਾ ਕਰੇ ਤਾਂ ਉਹਨੂੰ ਪਰਖਊਗਾ ਜਾਣੋ, ਉਹ ਪਰਖਣ ਵਾਲਾ ਹੈ, ਪਾਰਖੀ ਹੈ ਉਹ। ਜਿਹੜੇ ਬੰਦੇ ਨੇ ਆਪਣੇ ਸਰੂਪ ਨੂੰ ਅੰਦਰੋਂ ਹਾਲੇ ਤੱਕ ਪਹਿਚਾਣਿਆ ਨਹੀਂ ਉਹ ਬੰਦਾ ਕਾਹਦਾ ਪਾਰਖੂਗਾ। ਆਪਣੇ ਆਪ ਨੂੰ ਤਾਂ ਪਰਖ ਨਹੀਂ ਸਕਿਆ ਹੁਣ, ਮੈਂ ਕੌਣ, ਕਿੱਥੋਂ ਆਇਆ, ਕਿੱਥੇ ਜਾਣਾ। ਜਿਹਨੂੰ ਆਪਣਾ ਹੀ ਗਿਆਨ ਨਹੀਂ ਹੈ ਉਹ ਦੂਜੇ ਨੂੰ ਕੀ ਗਿਆਨ ਦੇ ਸਕਦਾ। ਸੋ ਜਿਵੇਂ ਮਹਾਂਪੁਰਖਾਂ ਕੋਲ, ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲ ਗੰਗਾ ਨਗਰ ਇੱਕ ਵਿਦਿਆਰਥੀ ਆਇਆ ਕਾਲਜ ਦਾ, ਕਹਿੰਦਾ ਮੈਂ ਕੁਛ ਪ੍ਰਸ਼ਨ ਕਰਨੇ ਨੇ। ਕਹਿੰਦੇ ਜ਼ਰੂਰ। ਪ੍ਰਸ਼ਨ ਨਾਲ ਜਵਾਬ ਦਿੰਦੇ ਰਹੇ। ਕਹਿੰਦੇ ਬਸ? ਕਹਿੰਦੇ ਹਾਂ ਜੀ। ਕਹਿੰਦੇ ਅਸੀਂ ਵੀ ਪ੍ਰਸ਼ਨ ਕਰ ਲਈਏ ਤੈਨੂੰ? ਕਹਿੰਦੇ ਕਰੋ ਜੀ। ਕਹਿੰਦੇ ਤੂੰ ਕੌਣ ਹੈ? ਉਹ ਕਹਿੰਦਾ ਜੀ ਮੈਂ ਬੰਦਾ। ਕਹਿੰਦੇ ਮਹਾਂਪੁਰਖ ਇਸ਼ਾਰਾ ਕਰਕੇ ਕਹਿੰਦੇ ਆਹ ਕੀ? ਕਹਿੰਦੇ ਸਿਰ ਹੈ। ਆਹ ਕੀ ਨੇ? ਬਾਹਾਂ, ਧੜ, ਲੱਤਾਂ, ਪੈਰ। ਕਹਿੰਦੇ ਫਿਰ ਬੰਦਾ ਕਿਹੜੀ ਚੀਜ਼ ਨੂੰ ਕਹਿੰਦੇ ਇਹਨਾਂ ਚੋਂ? ਕਾਫੀ ਦੇਰ ਸੋਚਦਾ ਰਿਹਾ। ਕਹਿੰਦੇ ਜੀ ਮੈਨੂੰ ਨਹੀਂ ਸਮਝ ਲੱਗੀ। ਕਹਿੰਦੇ ਕਿੰਨੀ ਪੜ੍ਹਿਆ ਹੋਇਆ? ਕਹਿੰਦੇ ਐਮ ਏ ਪੜ੍ਹਿਆ। ਮਹਾਂਪੁਰਸ਼ ਕਹਿੰਦੇ ਫਿਰ ਤੂੰ ਐਵੇਂ ਹੀ ਹੈ, ਐਮ ਏ ਨਹੀਂ ਹੈ। ਜਦ ਤੈਨੂੰ ਇਹ ਨਹੀਂ ਪਤਾ ਤੂੰ ਕੌਣ ਹੈ? ਕਹਿੰਦੇ ਮੈਨੂੰ ਤੁਸੀਂ ਫਿਰ ਮਹਾਂਪੁਰਖੋ ਦੱਸੋ ਮੈਂ ਕੌਣ ਹਾਂ? ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਹੜੇ ਬੰਦੇ ਨੇ ਆਪਣਾ ਮੂਲ ਨਹੀਂ ਪਛਾਣਿਆ ਜ਼ਿੰਦਗੀ ਚ ਆ ਕੇ ਤੇ ਮੈਂ ਕੌਣ ਹਾਂ, ਪਰਖ ਨਹੀਂ ਸਕਿਆ ਆਪਣੇ ਆਪ ਨੂੰ, ਉਹ ਦੂਜਿਆਂ ਨੂੰ ਕੀ ਪਰਖੇਗਾ? ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਜਿਵੇਂ ਰੋਗ ਅਤੇ ਦਾਰੂ ਇਹਨਾਂ ਦੋਹਾਂ ਨੂੰ ਸਮਝ ਨਾ ਕਰੇ ਉਹ ਸੁਜਾਣ ਤੋਂ ਭਾਵ ਚਤੁਰ ਵੈਦ ਹੁੰਦਾ, ਸਿਆਣਾ ਵੈਦ ਹੁੰਦਾ। ਇਸੇ ਤਰ੍ਹਾਂ ਹੀ ਜਗਿਆਸੂ ਦੇ ਅੰਤਹਿਕਰਨ ਵਿੱਚ ਤਿੰਨ ਰੋਗ ਨੇ। ਪਹਿਲਾ ਰੋਗ ਤਾਂ ਹੈ ਮਲ, ਜਿਵੇਂ ਵਿਕਾਰਾਂ ਦੀ ਮੈਲ, ਹੋਰ ਮੈਲਾਂ, ਤ੍ਰਿਸ਼ਨਾ, ਸਭ ਮੈਲਾਂ ਹੀ ਮੈਲਾਂ ਨੇ। ਦੂਸਰੀ ਮੈਲ ਹੁੰਦੀ ਹੈ ਵਿਖੇਪਤਾ ਆਉਣੀ, ਉਹ ਪਹਿਲੀ ਮੈਲ ਕਰਕੇ ਹੀ ਵਿਖੇਪਤਾ ਆਈ ਹੈ। ਵਿਖੇਪਤਾ ਕਹਿੰਦੇ ਨੇ ਨਾਨਾਪੁਣਾ ਕਹਿੰਦੇ ਨੇ ਅਲੱਗ ਅਲੱਗ ਦਿਖਣਾ, ਜੋਤ ਨਾ ਦਿਖਣੀ, ਦੁਨੀਆ ਦਿਖਣੀ, ਔਰ ਦਰਖਤ, ਪੰਛੀ, ਪਸ਼ੂ, ਬੰਦੇ, ਮੇਰਾ ਤੇਰਾ, ਦੋਸਤ ਦੁਸ਼ਮਣ, ਇਹਨੂੰ ਕਹਿੰਦੇ ਵਿਖੇਪਤਾ, ਨਾਨਾਪੁਣਾ ਦਿਖਣਾ। ਅਤੇ ਫਿਰ ਹੁੰਦਾ ਇੱਕ ਅਵਰਨ, ਤੀਜੀ ਮੈਲ ਅਵਰਨ ਹੈ। ਅਵਰਨ ਕਹਿੰਦੇ ਪਰਦੇ ਨੂੰ। ਇਹ ਪਰਦਾ ਸਾਡੇ ਉੱਤੇ ਪੈ ਗਿਆ ਜਿਵੇਂ ਇਸ ਤਰ੍ਹਾਂ ਦਾ, ਜਿਵੇਂ ਕਮਰੇ ਦੇ ਵਿੱਚ ਮੋਮਬੱਤੀ ਹੈ, ਉਹਦੇ ਉੱਤੇ ਆਪਾਂ ਬਾਲਟੀ ਮੁੱਧੀ ਮਾਰ ਦਈਏ, ਜਗਦੀ ਵੀ ਰਹਿੰਦੀ ਹੈ ਪਰ ਚਾਨਣ ਨਹੀਂ ਬਾਹਰ ਨੂੰ ਆਉਂਦਾ, ਮੋਮਬੱਤੀ 'ਤੇ ਪਰਦਾ ਪੈ ਗਿਆ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੀ ਪਰਮਾਤਮਾ ਦੀ ਜੋਤ ਹੈ, ਉਹ ਜੋਤ ਦੇ ਉੱਤੇ ਸਰੀਰ ਰੂਪੀ ਬਾਲਟੀ ਮੁੱਧੀ ਵੱਜਦੀ। ਸਰੀਰ, ਜਾਤ, ਗੋਤ, ਪਾਂਤ, ਵਿੱਦਿਆ, ਪੈਸਾ, ਹੋਰ ਪਤਾ ਨਹੀਂ ਕਿੰਨੇ ਕੁ ਹੰਕਾਰ ਨੇ ਜਿਹੜੇ, ਉਹ ਜੋਤ ਨੂੰ ਢੱਕ ਕੇ ਬੈਠੇ ਨੇ, ਆਪਣੇ ਅਸਲੀ ਸਰੂਪ ਨੂੰ ਢੱਕ ਲਿਆ ਉਹਨਾਂ ਨੇ। ਮੈਨੂੰ ਹੋਰ ਹੀ ਕਹਿੰਦੇ ਅਭਾਸ ਕਰਾਤਾ ਇਹਨਾਂ ਸਾਰੀਆਂ ਚੀਜ਼ਾਂ ਨੇ, ਸੀ ਚੰਗਾ ਭਲਾ ਮੈਂ ਆਤਮਾ, ਮੈਨੂੰ ਇਉਂ ਅਭਾਸ ਹੋਣ ਲੱਗ ਗਿਆ ਜਿਵੇਂ ਮੈਂ ਸਰੀਰ ਹੁੰਦਾ, ਅਤੇ ਮੈਂ ਆਪਣੇ ਆਪ ਨੂੰ ਸਰੀਰ ਹੀ ਸਮਝ ਗਿਆ। ਜਿਵੇਂ ਆਪਾਂ ਕਾਰ 'ਚ ਬੈਠਦੇ ਹਾਂ, ਕਾਰ ਦੇ ਵਿੱਚ ਬਹਿ ਕੇ ਆਪਾਂ ਆਪਣੇ ਆਪ ਨੂੰ ਕਾਰ ਹੀ ਸਮਝਣ ਲੱਗ ਜਾਈਏ, ਅਤੇ ਜਦੋਂ ਬਾਹਰ ਨਿਕਲੇ ਤਾਂ ਕਾਰ ਅਲੱਗ ਹੋ ਗਈ, ਆਪਾਂ ਵੱਖਰੇ ਹੋ ਗਏ। ਇਸੇ ਤਰ੍ਹਾਂ ਹੀ ਸਾਡੇ ਅੰਦਰ ਆਤਮਾ ਸਰੀਰ ਨੂੰ ਚਲਾਉਂਦੀ, ਸਰੀਰ ਰੂਪੀ ਕਾਰ ਹੈ, ਇਹਨੂੰ ਆਤਮਾ ਰੂਪੀ ਡਰਾਈਵਰ ਚਲਾਉਂਦਾ, ਉਹ ਡਰਾਈਵਰ ਮੈਂ ਹਾਂ, ਉਹ ਮੈਂ ਸਰੀਰ ਨੂੰ ਚਲਾਉਣ ਵਾਲਾ। ਮੈਂ ਜਿਵੇਂ ਬ੍ਰੇਕਾਂ ਲਾਉਣਾ ਜਾਂ ਫਿਰ ਕਲੱਚ ਦੱਬਣਾ, ਇਹ ਕੰਮ ਕਰਦੇ ਨੇ ਪੈਰ, ਸਟੇਅਰਿੰਗ ਨੂੰ ਹੱਥ ਚਲਾਉਂਦੇ ਨੇ, ਅੱਖਾਂ ਨਾਲ ਬਾਹਰ ਨੂੰ ਦੇਖਦਾ। ਇਸੇ ਤਰ੍ਹਾਂ ਹੀ ਮੈਂ ਆਤਮਾ ਸਰੀਰ ਨੂੰ ਵੀ ਚਲਾਉਣਾ, ਮੈਂ ਪੈਰਾਂ ਨੂੰ ਚਲਾਉਂਦਾ, ਮੈਂ ਹੱਥਾਂ ਨੂੰ ਚਲਾਉਂਦਾ, ਮੈਂ ਅੱਖਾਂ ਦੇ ਰਾਹੀਂ ਦੇਖਦਾ, ਮੈਂ ਕੰਨਾਂ ਰਾਹੀਂ ਸੁਣਦਾ, ਜ਼ਬਾਨ ਨਾਲ ਬੋਲਦਾ, ਮੈਂ ਆਤਮਾ। ਇਸ ਗੱਲ ਦੀ ਸਮਝ ਨਹੀਂ ਪਈ ਬੰਦੇ ਨੂੰ ਕਿ ਮੈਂ ਇਹਦੇ ਅੰਦਰ ਬਹਿ ਕੇ ਇਹਨੂੰ ਚਲਾਉਣਾ। ਇਹੀ ਅੰਦਰਲਾ ਸਰੂਪ ਹੈ। ਆਪਣੇ ਅਸਲ ਸਰੂਪ ਨੂੰ ਅੰਦਰੋਂ ਜਾਣ ਦੀ ਬਜਾਏ ਇਹਨੇ ਕੀ ਕੀਤਾ, ਬਾਹਰਲੇ ਸਰੂਪ ਨੂੰ ਦੇਖੀ ਜਾਂਦਾ, ਆਪਣੇ ਨੂੰ ਬਾਹਰਲੇ ਸਰੂਪ ਦੇ ਵਿੱਚ ਹੀ ਧੋਖਾ ਖਾ ਜਾਂਦਾ। ਬਾਹਰਲੇ ਸਰੂਪ ਜਿਹੜੇ ਨੇ ਬਹੁਤਾ ਚਿਰ ਨਹੀਂ ਦਿੰਦੇ। ਕਾਰ ਲਈ ਹੈ, ਕਾਰ ਕਾਰ ਕਦੇ ਐਕਸੀਡੈਂਟ ਵੀ ਹੋ ਸਕਦੀ ਹੈ, ਕਾਰ ਪੁਰਾਣੀ ਵੀ ਹੋ ਜਾਂਦੀ ਹੈ, ਕਾਰ ਖਰਾਬ ਵੀ ਹੋ ਜਾਂਦੀ, ਉਹ ਫਿਰ ਬਦਲ ਕੇ ਫਿਰ ਹੋਰ ਲੈ ਲੈਂਦੇ ਹਾਂ। ਜ਼ਿੰਦਗੀ 'ਚ ਕਈ ਕਾਰਾਂ ਲਈਆਂ, ਕਈਆਂ ਕੋਲ ਦੋ ਚਾਰ ਖੜੀਆਂ। ਇਸੇ ਤਰ੍ਹਾਂ ਹੀ ਇਹ ਤਾਂ ਸੰਸਾਰ ਦੇ ਅੰਦਰ ਜਿੰਨੀ ਵਾਰੀ ਆਪਾਂ ਆਏ ਹਾਂ, ਨਵਾਂ ਸਰੀਰ ਮਿਲਿਆ, ਕਦੇ ਬੰਦੇ ਦਾ ਮਿਲ ਜਾਂਦਾ, ਕਦੇ ਕੂਕਰ ਦਾ ਮਿਲ ਜਾਂਦਾ, ਕਦੇ ਸੱਪ ਦੀ ਜੂਨੀ ਹੋ ਜਾਂਦਾ, ਕਦੇ ਦਰਖਤ ਦੀ ਜੂਨੀ ਚਲੇ ਜਾਂਦਾ, ਕਦੇ ਪੱਥਰ ਬਣ ਜਾਂਦਾ। ਮਹਾਰਾਜ ਨੇ ਜਿਹੜੀ ਸੁਖਮਨੀ ਸਾਹਿਬ ਅੰਦਰ ਪੌੜੀ ਲਿਖੀ ਹੈ, ਕਈ ਕਰੋੜਾਂ ਇਸ ਕਰਕੇ ਲਿਖੀ ਆ ਕਿ ਕਈ ਵਾਰੀ ਅਸੀਂ ਇਹ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਗ ਕਾਲੇ ਦੇਹ ਸੰਜਰੀਆ। ਇਹ ਮਨੁੱਖਾ ਜਨਮ ਬਹੁਤ ਦੇਰ ਬਾਅਦ ਜਾ ਕੇ ਕਿਤੇ ਮਿਲਿਆ, ਕਰੋੜਾਂ ਸਾਲਾਂ ਤੋਂ ਬਾਅਦ ਮਿਲਿਆ, ਸੰਭਾਲ। ਇਸ ਕਰਕੇ ਸਤਿਗੁਰੂ ਸਾਨੂੰ ਕਹਿੰਦੇ ਨੇ ਇਹਨਾਂ ਚੀਜ਼ਾਂ ਦੀ ਨਿਵਿਰਤੀ ਜਿਹੜੀ ਆ, ਮਲ ਵਿਖੇਪ ਅਵਰਨ ਤਿੰਨ ਮੈਲਾਂ ਦੀ ਨਿਵਿਰਤੀ ਦੇ ਤਿੰਨ ਹੀ ਦਾਰੂ ਨੇ। ਮਲ ਨੂੰ ਦੂਰ ਕਰਨ ਲਈ ਪਹਿਲਾਂ ਨਿਸ਼ਕਾਮ ਕਰਮ ਕਰਨੇ ਪੈਂਦੇ ਨੇ। ਸਕਾਮ ਕਰਮ ਕਰਦਿਆਂ ਤਾਂ ਬਹੁਤ ਸਮਾਂ ਹੋ ਗਿਆ ਹੈ। ਸਕਾਮ ਹੁੰਦੇ ਸਹਿਤ ਕਾਮਨਾ ਦੇ ਸੇਵਾ ਕਰਨੀ, ਸਹਿਤ ਕਾਮਨਾ ਦੇ ਬਾਣੀ ਪੜ੍ਹਨੀ, ਕਾਮਨਾ ਪੂਰੀ ਹੋ ਗਈ, ਬੜਾ ਖੁਸ਼ ਹੈ, ਮੈਨੇ ਪਾਠ ਕੀਤੇ, ਮੇਰਾ ਕੰਮ ਬਣ ਗਿਆ। ਪਰ ਸਤਿਗੁਰੂ ਕਹਿੰਦੇ ਕਦੇ ਨਿਸ਼ਕਾਮ ਹੋ ਕੇ ਪਾਠ ਕਰਕੇ ਦੇਖੋ, ਕੋਈ ਕਾਮਨਾ ਨਹੀਂ ਜੀ, ਮੈਂ ਤਾਂ ਆਪਣੀ ਆਤਮਾ ਦੀ ਸ਼ੁੱਧੀ ਲਈ ਪਾਠ ਕਰਦਾ, ਸਿੱਖੀ ਲਈ ਪਾਠ ਕਰਦਾ, ਗੁਰਬਾਣੀ ਲਈ ਪਾਠ ਕਰਦਾ, ਉਹ ਪੰਥ ਵਾਸਤੇ ਪਾਠ ਕਰਦਾ। ਪੰਥ ਦੀ ਚੜ੍ਹਦੀ ਕਲਾ ਹੋਵੇ, ਸੱਚੇ ਪਾਤਸ਼ਾਹ ਮਿਹਰ ਕਰੇ। ਹੁਣ ਜੇ ਸਾਰੇ ਜਿੰਨੇ ਕਥਾ ਸੁਣਨ ਵਾਲੇ ਪ੍ਰੇਮੀ ਦੂਰ ਦੁਰਾਡੇ ਤੱਕ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਇੱਕ ਅਖੰਡ ਪਾਠ ਕਰਾ ਦੇਣ, ਘਰ ਵਾਸਤੇ ਨਾ ਕਰਾਓ, ਪੰਥ ਲਈ, ਪੰਥ ਵੀ ਆਪਣਾ ਘਰ ਹੈ, ਪੰਥ ਲਈ ਸਹਿਜ ਪਾਠ ਕਰਾ ਦਿਓ। ਸੋ ਜੇ ਕੋਈ ਇਸ ਤਰ੍ਹਾਂ ਦੇ ਪ੍ਰੇਮੀ ਹੋਣ ਵੀ ਪੰਥ ਵਾਸਤੇ ਅਸੀਂ ਹਰ ਰੋਜ਼ ਪੰਜ ਪਾਠ ਚੌਪੀ ਸਾਹਿਬ ਦੇ ਕਰਨੇ, ਚੜ੍ਹਦੀ ਕਲਾ ਹੋਵੇ, ਪੰਥ ਦੇ ਵਿੱਚ ਹੀ ਆਪਾਂ ਹੀ ਹਾਂ। ਜਿਵੇਂ ਆਪਾਂ ਜਹਾਜ਼ ਵਿੱਚ ਜਾ ਰਹੀ ਹੋਈਏ ਤੇ ਆਪਾਂ ਬਾਣੀ ਪੜ੍ਹਦੇ ਹੋਈਏ ਵੀ ਮਹਾਰਾਜ ਚੜ੍ਹਦੀ ਕਲਾ 'ਚ ਲੈ ਕੇ ਜਾਈ, ਕਈ ਵਾਰ ਇੱਕ ਬੰਦੇ ਦੀ ਅਰਦਾਸ ਨਾਲ ਹੀ ਚੜ੍ਹਦੀ ਕਲਾ 'ਚ ਤੁਰਿਆ ਜਾਂਦਾ ਹੁੰਦਾ ਸਾਰਾ ਜਹਾਜ਼। ਇਸੇ ਤਰ੍ਹਾਂ ਪੰਥ ਰੂਪੀ ਜਹਾਜ਼ ਵਿੱਚ ਆਪਾਂ ਬੈਠੇ ਹਾਂ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਸਿੱਖ ਬੈਠਾ, ਬੇਸ਼ੱਕ ਪੰਥ ਦੀ ਚੜ੍ਹਦੀ ਕਲਾ ਲਈ ਦਸਵੰਧ 'ਚੋਂ ਪਾਠ ਕਰਾਓ, ਉਹ ਲੱਗ ਜਾਣਾ। ਦਸਵੰਧ ਵਿੱਚੋਂ ਕਦੇ ਆਪਣਾ ਅਖੰਡ ਪਾਠ ਨਹੀਂ ਕਰਾਉਣਾ, ਉਹ ਅਖੰਡ ਪਾਠ ਆਪਦੇ ਪੈਸਿਆਂ ਦਾ ਅਤੇ ਲੰਗਰ ਭਾਵੇਂ ਦਸਵੰਧ ਦਾ ਕਰਾ ਦਿਓ। ਇਹ ਵੀ ਚੀਜ਼ਾਂ ਦੇਖਣ ਵਾਲੀਆਂ, ਕਈ ਦਸਵੰਧ ਕੱਢ ਕੇ ਉਹਦਾ ਪਾਠ ਕਰਾ ਕੇ ਫਲ ਮੰਗਦੇ ਨੇ, ਉਹ ਦਸਵੰਧ ਤਾਂ ਹੁੰਦਾ ਹੀ ਗੁਰੂ ਦਾ, ਉਹਦਾ ਫਲ ਕਿਵੇਂ ਮਿਲ ਸਕਦਾ ਤੈਨੂੰ। ਦਸਵੰਧ ਦਾ ਲੰਗਰ, ਦਸਵੰਧ ਦਾ ਦੂਜੇ ਨੂੰ ਭਲਾ ਕਰਨਾ, ਇਸ ਕਰਕੇ ਹੈ ਕਿ ਪਹਿਲਾਂ ਵੀ ਇੱਕ ਦਿਨ ਬੇਨਤੀ ਆਈ ਸੀ, ਕੀਤੀ ਸੀ ਵੀ ਸਾਰੀ ਸੰਗਤ ਨੂੰ ਵੀ ਜੋ ਕਥਾ ਸੁਣਦੇ ਹੋ ਜਾਂ ਅੱਗੇ ਅੱਗੇ ਹੋਰ ਵੀ ਪ੍ਰੇਮੀ ਹੈ, ਕਿਸੇ ਨੇ ਵੀ ਕਦੇ ਸੁਣਨਾ ਹੈ, ਸਾਰੇ ਸਿੱਖ ਮਿਲ ਕੇ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰੋ, ਆਪਣੇ ਭਲੇ ਲਈ ਮੂਲ ਮੰਤਰ, ਉਹ 'ਚ ਪਰਿਵਾਰ ਦਾ ਭਲਾ, ਉਹਦੇ ਵਿੱਚ ਕੌਮ ਦਾ ਭਲਾ, ਉਹਦੇ ਵਿੱਚ ਦੇਸ਼ ਦਾ ਭਲਾ, ਉਹਦੇ ਵਿੱਚ ਪ੍ਰਿਥਵੀ ਦਾ ਭਲਾ, ਉਹਦੇ ਵਿੱਚ ਬ੍ਰਹਿਮੰਡ ਦਾ ਭਲਾ। ਜਦੋਂ ਕੋਈ ਇਨਸਾਨ ਦੁਨੀਆਂ ਦੇ ਉੱਤੇ ਪੈਸਾ ਕਮਾਉਂਦਾ, ਪੈਸਾ ਹਮੇਸ਼ਾ ਬੰਦਾ ਆਪਣੇ ਲਈ ਕਮਾਉਂਦਾ, ਉਹਦੇ ਟੱਬਰ ਤੱਕ ਹੀ ਸੀਮਤ ਰਹਿ ਜਾਂਦਾ ਪੈਸਾ, ਪਰ ਜਦੋਂ ਕੋਈ ਨਾਮ ਅਭਿਆਸ ਕਰਦਾ ਤਾਂ ਨਾਮ ਅਭਿਆਸ ਬ੍ਰਹਿਮੰਡ ਦਾ ਭਲਾ ਕਰਦਾ, ਕਿਉਂਕਿ ਨਾਮ ਦਾ ਬਹੁਤ ਪ੍ਰਤਾਪ ਹੈ। ਇਸ ਕਰਕੇ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਕਿ ਅਸੀਂ ਆਪਣੀ ਪਰਿਵਾਰ ਦੀ, ਆਪਣੇ ਸਰੀਰ ਦੀ, ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਲਈ ਥਾਂ ਥਾਂ ਅਖੰਡ ਪਾਠ ਕਰਾਈਏ, ਬੇਨਤੀਆਂ ਕਰੀਏ, ਸੁਮਤ ਬਖਸ਼ੋ ਮਹਾਰਾਜ, ਸਿੱਖੀ ਬਖਸ਼ੋ ਸਾਰਿਆਂ ਨੂੰ, ਨਾਮਦਾਨ ਬਖਸ਼ੋ, ਸਾਡੇ ਪਰਿਵਾਰ, ਸਾਡੇ ਬੱਚੇ ਇਹ ਵਾਪਸ ਮੁੜਨ, ਇਹ ਭਟਕਿਆਂ ਹੋਇਆਂ ਨੂੰ ਕਿਰਪਾ ਕਰਕੇ ਸੋਝੀ ਪਾਓ, ਤੁਸੀਂ ਆਪਣੀ ਮਿਹਰ ਕਰੋ, ਇਹਨਾਂ ਨੂੰ ਬਾਣੀ ਦੇ ਲੜ ਲਾਓ, ਇਹਨਾਂ ਬੱਚਿਆਂ ਨੂੰ ਆਪ ਨਾਮਦਾਨ ਬਖਸ਼ੋ, ਅੰਮ੍ਰਿਤ ਦੀਆਂ ਦਾਤਾਂ ਬਖਸ਼ੋ, ਪਰਿਵਾਰਾਂ ਦੇ ਭਲੇ ਕਰੋ, ਸਰਬੱਤ ਦਾ ਭਲਾ ਮੰਗੀਏ, ਸਾਰੀ ਦੁਨੀਆਂ ਦਾ ਭਲਾ ਆਪਾਂ ਹੀ ਮੰਗਣਾ, ਹੋਰ ਕੋਈ ਐਸਾ ਨਿਰਪੱਖ ਨਿਰਵੈਰ ਨਹੀਂ ਜਿਹੜਾ ਦੁਨੀਆਂ ਦਾ ਭਲਾ ਮੰਗੇ। ਰੋਜ਼ ਕਹਿੰਦੇ ਆ ਅਰਦਾਸ, ਪਤਾ ਨਹੀਂ ਕਿੰਨੀ ਲੱਖਾਂ ਅਰਦਾਸਾਂ ਰੋਜ਼ ਹੀ ਮੰਗਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਲ ਵਖੇਪ ਅਵਰਨ ਤਿੰਨ ਮੈਲਾਂ ਨੂੰ ਦੂਰ ਕਰਨ ਲਈ, ਮਲ ਨੂੰ ਦੂਰ ਕਰਦਾ ਨਿਸ਼ਕਾਮ ਕਰਮ। ਨਿਸ਼ਕਾਮ ਕਰਮ ਦੇ ਵਿੱਚ ਇਹ ਹੈ ਕਿ ਹਿਰਦਾ ਸ਼ੁੱਧ ਹੋ ਜਾਂਦਾ, ਕਿਉਂਕਿ ਬਾਣੀ ਸਿਰਫ ਆਪਾਂ ਜਦੋਂ ਪੜ੍ਹਦੇ ਹਾਂ ਨਿਸ਼ਕਾਮ, ਵੀ ਅੱਜ ਮੈਂ ਕੋਈ ਇੱਛਾ ਲੈ ਕੇ ਬਾਣੀ ਨਹੀਂ ਪੜ੍ਹਨੀ, ਅੱਜ ਮੈਂ ਕੋਈ ਇੱਛਾ ਲੈ ਕੇ ਸੇਵਾ ਨਹੀਂ ਕਰਨੀ, ਫਿਰ ਉਹਦਾ ਫਾਇਦਾ ਕੀ ਹੁੰਦਾ ਜੀ? ਕਹਿੰਦੇ ਹਿਰਦਾ ਸ਼ੁੱਧ ਹੋ ਜਾਂਦਾ। ਫਿਰ ਦੂਸਰੀ ਜਿਹੜੀ ਮੈਲ ਹੈ ਵਿਕਸ਼ੇਪਤਾ, ਨਾਨਾ ਪੁਣਾ ਦਿਖਣਾ ਮੇਰਾ ਤੇਰਾ, ਉਹਦੇ ਲਈ ਉਪਾਸ਼ਨਾ ਕਰਨੀ ਪੈਂਦੀ ਪਰਮਾਤਮਾ ਦੀ। ਭਗਤੀ ਕਰੋ, ਉਪਾਸ਼ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਪਾਸ਼ਨਾ ਕਰਦਿਆਂ ਕਰਦਿਆਂ ਅੱਖਾਂ ਜਿਹੜੀਆਂ ਖੁੱਲ੍ਹ ਗਈਆਂ, ਸਰਬ ਵਿਆਪਕ ਨਜ਼ਰ ਆਇਆ, ਪਰਮਾਤਮਾ ਸਾਰਿਆਂ ਵਿੱਚ ਆਪ ਹੀ ਬੈਠਾ। ਉਹ ਜਿਹੜੀ ਉਪਾਸ਼ਨਾ ਕਰਦਿਆਂ ਕਰਦਿਆਂ ਮੈਲ ਦੂਰ ਹੋਈ ਹੈ ਵਿਖੇਪਤਾ ਦੀ, ਉਹਦੇ 'ਚ ਪ੍ਰਗਟ ਹੋਈ ਚੀਜ਼ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਉਹਦੇ ਨਾਲ ਇਹ ਫਾਇਦਾ ਹੁੰਦਾ ਕਿ ਆਪਾਂ ਨੂੰ ਸਾਰੇ ਆਪਣੇ ਹੀ ਦਿਖਦੇ ਨੇ, ਬੇਗਾਨਾ ਨਹੀਂ ਦਿਖਦਾ, ਇਸ ਕਰਕੇ ਆਪਾਂ ਕਿਸੇ ਨਾਲ ਵੈਰ ਵਿਰੋਧ ਈਰਖਾ ਕਰਦੇ ਹੀ ਨਹੀਂ। ਤੀਸਰੀ ਮੈਲ ਹੁੰਦੀ ਅਵਰਨ, ਪੜਦਾ ਪੈਣਾ। ਇਹ ਅਵਰਨ ਪੜਦਾ ਜਿਹੜਾ ਹੈ ਇਹ ਗਿਆਨ ਨਾਲ ਦੂਰ ਹੁੰਦਾ। ਪਹਿਲਾਂ ਜਦੋਂ ਅਸੀਂ ਨਿਸ਼ਕਾਮ ਕਰਮ ਕੀਤਾ, ਹਿਰਦਾ ਸ਼ੁੱਧ ਹੋ ਗਿਆ, ਫਿਰ ਉਪਾਸ਼ਨਾ ਕੀਤੀ, ਫਿਰ ਗਿਆਨ ਪ੍ਰਗਟ ਹੋ ਗਿਆ, ਫਿਰ ਪੜਦਾ ਦੂਰ ਹੋ ਗਿਆ। ਇਹਨਾਂ ਰੋਗਾਂ ਵਿੱਚੋਂ ਪਹਿਲੇ ਇਹ ਨਿਸ਼ਚੇ ਕਰੋ ਕਿ ਜਗਿਆਸੂ ਦੇ ਅੰਤਕਰਨ ਵਿੱਚ ਕਿਹੜਾ ਰੋਗ ਹੈ ਅਤੇ ਉਹਦੀ ਨਿਵਿਰਤੀ ਦਾ ਸਾਧਨ ਕਿਹੜਾ ਹੈ, ਤਾਂ ਗੁਰੂ ਰੂਪੀ ਵੈਦ ਜਿਹੜਾ ਸੁਜਾਣ ਹੈ, ਜੇ ਉਹ ਜਾਣ ਲਵੇ ਕਿ ਬੰਦੇ ਨੂੰ ਹੁਣ ਇਹਨੂੰ ਸੇਵਾ 'ਚ ਲਾਉਣਾ, ਇਹਨੂੰ ਪਾਠ ਕਰਨ ਲਾਉਣਾ, ਇਹਨੂੰ ਕਹੀਏ ਤੂੰ ਕਥਾ ਕੀਰਤਨ ਸੁਣ, ਇਹ ਬੰਦਾ ਠੀਕ ਹੈ, ਇਹਨੂੰ ਦਈਏ ਗਿਆਨ। ਮਹਾਤਮਾ ਬ੍ਰਹਮ ਗਿਆਨੀ ਜਗਿਆਸੂ ਨੂੰ ਦੇਖ ਕੇ ਦਿੰਦੇ ਨੇ ਕਿ ਇਹਨੂੰ ਕੀ ਦੇਣਾ, ਅਤੇ ਜੇ ਸਾਰਿਆਂ ਨੂੰ ਇਹ ਗੱਲ ਪਤਾ ਲੱਗਣ ਲੱਗ ਜਾਵੇ ਇਹਨੂੰ ਕੀ ਦੇਣਾ, ਬੰਦਾ ਤਾਂ ਹੋਵੇ ਸੇਵਾ ਵਾਲਾ, ਅਤੇ ਉਹਨੂੰ ਆਪਾਂ ਕਹਿ ਦਈਏ ਤੂੰ ਉੱਥੇ ਬਹਿ ਕੇ ਸਮਾਧੀ ਲਾ, ਉਹਦੀ ਸਮਾਧੀ ਨਹੀਂ ਲੱਗਣੀ ਕਿਉਂਕਿ ਹਲੇ ਹਿਰਦਾ ਸ਼ੁੱਧ ਨਹੀਂ ਹੋਇਆ। ਇਹ ਤਿੰਨ ਚੀਜ਼ਾਂ ਸਤਿਗੁਰੂ ਦੇਖਦੇ ਨੇ ਕਿ ਸਿੱਖ ਨੂੰ ਮੈਂ ਕੀ ਦੇਣਾ, ਇਹ ਤਿੰਨ ਚੀਜ਼ਾਂ ਬ੍ਰਹਮ ਗਿਆਨੀ ਦੇਖਦੇ ਨੇ ਮੈਂ ਕੀ ਦੇਣਾ। ਅਤੇ ਜਦੋਂ ਬੰਦੇ ਨੂੰ ਮੂਹਰੋਂ ਪਤਾ ਹੀ ਨਹੀਂ ਇਹਨੂੰ ਦੇਣਾ ਕੀ ਹੈ, ਫਿਰ ਉੱਥੇ ਆ ਕੇ ਨੀਮ ਹਕੀਮ ਖਤਰਾ ਏ ਜਾਨ ਹੋ ਜਾਂਦਾ। ਉਹੇ ਜਿਹੜੇ ਸਮਝਾਉਣ ਵਾਲੇ ਨੇ ਵਿਚਾਰੇ, ਉਹ ਬੰਦਾ ਹੁੰਦਾ ਕੁਛ ਹੋਰ, ਲਾਹ ਹੋਰ ਪਾਸੇ ਦਿੰਦੇ ਨੇ, ਬੰਦਾ ਕਾਮਯਾਬ ਨਹੀਂ ਹੁੰਦਾ ਫਿਰ ਉਹ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਹੁਣ ਵੈਰਾਗ ਦਾ ਬਚਨ, ਵਾਟ ਨਾ ਕਰੇ ਮਾਮਲਾ ਜਾਣੈ ਮਹਿਮਾਨ। ਪਰਮੇਸ਼ਰ ਪ੍ਰਾਪਤੀ ਦੇ ਵਾਟ ਰਸਤੇ ਵਿੱਚ ਚੱਲੇ ਜੇ ਬੰਦਾ, ਤਾਂ ਮਾਮਲਿਆਂ ਨੂੰ ਅਰਥਾਤ ਜਿਹੜਾ ਭਾਵ ਕਹਿਣ ਤੋਂ ਕਿ ਪ੍ਰਵਿਰਤੀ ਨੂੰ ਨਾ ਕਰ ਬੈਠੇ ਅਤੇ ਆਪਣੇ ਆਪ ਨੂੰ ਮਹਿਮਾਨ ਸਮਝੇ, ਦੁਨੀਆਂ 'ਚ ਪ੍ਰਾਹੁਣਾ ਸਮਝੇ, ਵੀ ਮੈਂ ਤਾਂ ਦੁਨੀਆਂ 'ਚ ਚੰਦ ਘੜੀਆਂ ਦਾ ਪ੍ਰਾਹੁਣਾ ਹੀ ਆਇਆ ਹੋਇਆ। ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਵਿੱਚ ਚੱਲੇ ਤਾਂ ਜਿਹੜੇ ਸੰਸਾਰ ਦੇ ਪ੍ਰਵਿਰਤੀ ਦੇ ਕਰਮ ਇਹਨਾਂ ਨੂੰ ਵਧਾਵੇ ਨਾ, ਆਪਣੇ ਆਪ ਨੂੰ ਰਾਹੀ ਬੰਦ ਹੀ ਸਮਝੇ। ਆਪਾਂ ਕਿਤੇ ਜਾਂਦੇ ਹਾਂ, ਇੱਕ ਟੈਚੀ ਇੱਕ ਬੈਗ ਜਿਹਾ ਲੈ ਕੇ ਜਾਂਦੇ ਹਾਂ, ਦੋ ਚਾਰ ਦਿਨ ਲਈ ਜਿੱਥੇ ਜਾਂਦੇ ਹਾਂ ਮੁੜ ਹੀ ਆਉਣਾ, ਜ਼ਰੂਰੀ ਜਿਹਾ ਸਮਾਨ ਚੁੱਕਦੇ ਨਾਲ, ਅਤੇ ਉੱਥੇ ਜਾ ਕੇ ਵੀ ਇੰਨਾ ਨਹੀਂ ਹੁੰਦਾ ਧਿਆਨ, ਬਸ ਦੋ ਚਾਰ ਦਿਨ ਰਹੇ, ਪਤਾ ਕਿ ਵਾਪਸ ਮੁੜਨਾ, ਉੱਥੇ ਆਪਾਂ ਪ੍ਰਵਿਰਤੀ ਘਰ ਨਹੀਂ ਖਰੀਦ ਲੈਂਦੇ, ਉੱਥੇ ਆਪਾਂ ਹੋਰ ਚੀਜ਼ਾਂ ਨਹੀਂ ਕਰਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੁਸੀਂ ਦੁਨੀਆਂ 'ਚ ਆਏ ਹੋ ਤਾਂ ਜੇ ਪਰਮੇਸ਼ਰ ਦੀ ਭਗਤੀ ਕਰਨੀ ਆ ਤਾਂ ਆਪਣੇ ਆਪ ਨੂੰ ਜਾਣਾ ਮਹਿਮਾਨ, ਆਪਣੇ ਆਪ ਨੂੰ ਪ੍ਰਾਹੁਣਾ ਜਿਹੀ ਸਮਝੇ, ਵੀ ਬਸ ਬਹੁਤਾ ਸਮਾਂ ਕੀ ਰਹਿਣਾ, ਚਲੇ ਹੀ ਜਾਣਾ। ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਮੂਲ ਹੁੰਦਾ ਆਸਰਾ ਰੂਪ ਪਰਮਾਤਮਾ ਦੇ ਜਾਣਨ ਦੀਆਂ ਗੱਲਾਂ ਕਰੇ, ਅਤੇ ਹਾਣੀ ਲਗਾਉਣ ਵਾਲੇ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਨੇ ਕਾਮ ਆਦਿਕਾਂ ਨੂੰ ਹਾਣ ਕਰੇ, ਨਾਸ ਕਰੇ। ਹਾਣ ਲਾਏ ਹਾਣ, ਹਾਣ ਲਾਏ ਹਾਣ ਤੋਂ ਭਾਵ ਚੇਤਨ ਨਾਲ ਚੇਤਨ ਨੂੰ ਮਿਲਾਵੇ, ਕਿਉਂਕਿ ਹਾਣ ਦਾ ਕੌਣ, ਰੱਬ ਦੇ ਹਾਣ ਦਾ ਕੌਣ ਹੈ? ਆਪਣੇ ਸਰੀਰ ਵਿੱਚ ਆਤਮਾ, ਆਤਮਾ ਹੀ ਉਹਦਾ ਰੂਪ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਇਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਵੇ, ਮੂਲ ਜਾਣ ਗੱਲਾਂ ਕਰੇ, ਪਰਮਾਤਮਾ ਨੂੰ ਆਪਣਾ ਆਸਰਾ ਜਾਣ ਕੇ ਪਰਮਾਤਮਾ ਦੇ ਜਾਣਨ ਦੀਆਂ ਗੱਲਾਂ ਕਰੇ ਤੇ ਹਾਨੀ ਕਰਨ ਵਾਲਿਆਂ ਦਾ ਹਾਨ ਕਰੇ, ਨੁਕਸਾਨ ਕਰੇ, ਨਾਸ ਕਰੇ ਉਹਨਾਂ ਦਾ ਕਾਮ ਹੋਣਾ ਦਾ, ਤੇ ਚੇਤਨ ਨੂੰ ਚੇਤਨ ਨਾਲ ਮਿਲਾਵੇ। ਲੱਭ ਨਾ ਚੱਲੇ ਸੱਚ ਰਹਿ ਸੋ ਵਿਸ਼ਟ ਪ੍ਰਵਾਨ। ਜੋ ਪਦਾਰਥਾਂ ਦੇ ਲੱਭ ਦੇ ਵਿੱਚ ਨਹੀਂ ਚੱਲ, ਲੱਭ ਹੁੰਦਾ ਖਾਣ ਦਾ, ਸੱਚ ਨਾਮ ਵਿੱਚ ਰਹਿਣਾ ਕਰਦਾ ਉਹ ਵਿਸ਼ਟ ਹੁੰਦਾ ਵਕੀਲ। ਵਕੀਲ ਮਹਾਤਮਾ ਵਿਚੋਲਾ ਸਾਡਾ ਉਹ ਪ੍ਰਵਾਨ ਹੈ। ਲੱਭ ਨਾ ਚੱਲੇ ਸੱਚ ਰਹਿ ਸੋ ਵਿਸ਼ਟ ਪ੍ਰਵਾਨ, ਉਹ ਕਾਮਯਾਬ ਹੈ, ਪ੍ਰਵਾਨਨੀਕ ਹੈ ਜੋ ਪਦਾਰਥਾਂ ਦੇ ਖਾਣੇ 'ਚ ਨਹੀਂ ਚੱਲਦਾ, ਸੱਚ ਨਾਮ ਵਿੱਚ ਰਹਿੰਦਾ ਮਹਾਤਮਾ ਜਿਹੜਾ, ਉਹ ਜਿਹਾ ਵਕੀਲ ਕਰ ਲਓ ਕਹਿੰਦੇ, ਉਹ ਆਪਾਂ ਨੂੰ ਤਾਰ ਸਕਦਾ। ਸਾਰ ਸੰਦੇਹ ਆਗਾਸ ਕਾ ਕਿਉਂ ਪਹੁੰਚੇ ਬਾਣ। ਸੋ ਇਸ ਕਰਕੇ ਜੇ ਕੋਈ ਬੰਦਾ ਸਰ ਹੁੰਦਾ, ਬਾਣ ਸਰ ਤੋਂ ਭਾਵ ਤੀਰ, ਸੰਦੇਹ ਹੁੰਦਾ ਖਿੱਚ ਕੇ ਆਕਾਸ਼ ਨੂੰ ਮਾਰੇ, ਤਾਂ ਉਹ ਬਾਣ ਆਕਾਸ਼ ਤੱਕ ਕਿਵੇਂ ਪਹੁੰਚੇਗਾ? ਕਿਉਂਕਿ ਆਕਾਸ਼ ਤਾਂ ਬਹੁਤ ਜ਼ਿਆਦਾ ਵੱਡਾ ਹੈ, ਆਕਾਸ਼ ਦੀ ਉਚਾਈ ਤਾਂ ਕੋਈ ਮਿਣ ਨਹੀਂ ਸਕਦਾ ਕਿੰਨਾ ਉੱਚਾ ਹੈ। ਸੋ ਇਸ ਕਰਕੇ ਸਰ ਦਾ ਅਰਥ ਸਰੋਵਰ ਵੀ ਹੈ, ਸਰ ਦਾ ਅਰਥ ਤੀਰ ਵੀ ਹੈ, ਪ੍ਰਕਰਨ ਅਨੁਸਾਰ ਹੈ। ਸਰ ਦਾ ਅਰਥ ਕਈ ਜਗ੍ਹਾ ਸਿਰ ਵੀ ਆ ਜਾਂਦਾ, ਪਰ ਇੱਥੇ ਸਰ ਸੰਧੇ, ਸੰਧੇ ਹੁੰਦਾ ਖਿੱਚ ਕੇ, ਸਰ ਜਦ ਤੀਰ ਨੂੰ ਛੱਡੇ, ਅੱਗੇ ਉਹ ਅਗੰਮ ਹੈ ਵਾਹਿੰਦੜ ਜਾਣ, ਉਹ ਆਕਾਸ਼ ਤਾਂ ਅੱਗੇ ਹੀ ਅਗੰਮ ਹੈ, ਕਿਉਂਕਿ ਇਉਂ ਜਾਣੋ ਕਿ ਉਹ ਬਾਣ ਜਿਹੜਾ ਵਾਹਿੰਦੜ ਚਲਾਉਣ ਵਾਲੇ ਦੇ ਉੱਤੇ ਹੀ ਆ ਕੇ ਵੱਜਦਾ। ਜੇ ਤਾਂ ਨੂੰ ਮੂੰਹ ਕਰਕੇ ਸਿਆਣੇ ਕਹਿੰਦੇ ਚੰਦਰਮਾ ਵੱਲ ਦੇਖ ਕੇ ਕੋਈ ਥੁੱਕੇ ਤਾਂ ਥੁੱਕ ਉਹਦੇ ਮੂੰਹ 'ਤੇ ਵਾਪਸ ਆ ਕੇ ਡਿੱਗ ਪੈਂਦਾ। ਇਸ ਤਰ੍ਹਾਂ ਤਾਹਾਂ ਨੂੰ ਤੀਰ ਛੱਡਿਆ ਕਈ ਵਾਰ ਵਾਪਸ ਆ ਕੇ ਆਪਦੇ ਹੀ ਸਿਰ 'ਚ ਵੱਜਦਾ। ਇਉਂ ਚਿਦਾਕਾਸ਼ 'ਚ ਵਿਚਰਨ ਵਾਲੇ ਜੋ ਗੁਰੂ ਨੇ ਉਹਨਾਂ ਨੂੰ ਕੋਈ ਬਾਣ ਮਾਰੇ, ਈਰਖਾ ਵਖੀਲੀ ਕਰੇ, ਉਹਦੀ ਈਰਖਾ ਵਖੀਲੀ ਕੀਤੀ ਹੋਈ ਕਿਵੇਂ ਪਹੁੰਚ ਸਕਦੇ ਗੁਰੂ ਤੱਕ? ਉਹ ਤਾਂ ਅੱਗੇ ਹੀ ਅਗੰਮ ਰੂਪ ਹੈ। ਜਿਹੜਾ ਕੋਈ ਈਰਖਾ ਕਰਦਾ ਉਲਟਾ, ਸਗੋਂ ਉਹਨੂੰ ਹੀ ਦੁੱਖ ਹੁੰਦਾ, ਉਹਦੀ ਈਰਖਾ ਦਾ ਤੀਰ ਉਹਨੂੰ ਹੀ ਉਲਟ ਕੇ ਵੱਜਦਾ ਆ ਕੇ ਵਾਪਸ। ਪ੍ਰਤੱਖ ਵੀ ਐਸਾ ਹੁੰਦਾ, ਜਾਂ ਛੇਵੇਂ ਪਾਤਸ਼ਾਹ ਪਹਿਲੀ ਜੰਗ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੌਲੀ ਹੌਲੀ ਨਿਕਲਦਿਆਂ ਨਿਕਲਦਿਆਂ ਜੰਗ ਕਰਕੇ ਝਬਾਲ ਪਿੰਡ ਚਲੇ ਗਏ। ਝਬਾਲ ਇੱਕ ਤੁਰਕਾਂ ਦਾ ਕਿਲਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਉੱਥੇ ਕਰਨਾ ਸੀ ਪਿੰਡ 'ਚ, ਸਾਰੀ ਬਰਾਤ ਨੂੰ ਸੰਭਾਲ ਰਹੇ ਸੀ ਸੰਗਤ, ਸਿੰਘ ਥੱਕੇ ਹੋਏ ਬਹੁਤ ਸੀ, ਨਾਲ ਜਿਹੜੀ ਫੌਜ ਸੀ ਮਹਾਰਾਜ ਦੀ। ਸੋ ਉਸ ਵਕਤ ਦੇਵਤਿਆਂ ਨੇ ਵੀ ਆ ਕੇ ਗੁਪਤ ਰੂਪ ਵਿੱਚ ਬੜੀ ਸੇਵਾ ਕੀਤੀ ਸੀ। ਚਲੋ ਇਹ ਤਾਂ ਵਿਚਾਰਾਂ ਅੰਤਰੀਮ ਹੁੰਦੀਆਂ ਨੇ। ਉੱਥੇ ਇੱਕ ਤੁਰਕ ਸੀਗਾ ਕਿਲੇ ਦੇ ਵਿੱਚ, ਉਹਨੇ ਸੋਚਿਆ ਕਿ ਮਹਾਰਾਜ ਸਾਡੇ ਭਾਈਚਾਰੇ ਨੂੰ ਮਾਰ ਕੇ ਆਏ ਨੇ, ਮੈਂ ਇੱਥੋਂ ਬੰਦੂਕ ਨਾਲ ਗੋਲੀ ਮਾਰ ਕੇ ਉਹਲਿਓ ਮਾਰ ਦਿੰਦਾ। ਉਹਨੇ ਤੋੜੇ ਵਾਲੀ ਬੰਦੂਕ ਭਰੀ ਦਿਆ, ਨਿਸ਼ਾਨਾ ਮਹਾਰਾਜ ਵੱਲ ਨੂੰ ਖਿੱਚ ਲਿਆ। ਹੁਣ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਉਧਰੋਂ ਬਰਾਤ ਆ ਗਈ ਅਤੇ ਉਧਰੋਂ ਬੈਂਡ ਵਾਜੇ, ਕਹਿ ਜਾਂ ਬਾਈ ਜਾਂ ਆਤਿਸ਼ਬਾਜ਼ੀਆਂ ਚੱਲਦੀਆਂ, ਉਹਨਾਂ ਦੇ ਖੜਾਕੇ 'ਚ ਉਹਨੇ ਇੱਧਰੋਂ ਗੋਲੀ ਚਲਾ ਤੀ। ਗੋਲੀ ਪਰ ਚੱਲੀ ਨਾ, ਜਦ ਤੋੜਾ ਲਾਇਆ ਉਹ ਬੰਦੂਕ ਹੀ ਫਟ ਗਈ ਉੱਥੇ। ਉਹ ਫਟ ਕੇ ਉੱਥੇ ਉਹ ਆਪ ਹੀ ਮਰ ਗਿਆ, ਚੜ੍ਹਾਈਆਂ ਕਰ ਗਿਆ, ਰੌਲਾ ਪੈ ਗਿਆ ਹੌਲੀ ਹੌਲੀ ਵੀ ਉੱਥੇ ਕਿਲੇ 'ਚ ਸਿਪਾਹੀ ਮਰ ਗਿਆ, ਬੰਦੂਕ ਫਟ ਗਈ। ਫਿਰ ਮਹਾਰਾਜ ਨੇ ਦੱਸਿਆ, ਕਹਿੰਦੇ ਇਹ ਸਾਡੇ 'ਤੇ ਇਹਨੂੰ ਵਾਰ ਕਰਨ ਲੱਗਿਆ। ਵਾਰ ਕਰਨਾ ਗੁਰਾਂ 'ਤੇ ਸੌਖਾ ਨਹੀਂ, ਜੇ ਐਂ ਕੋਈ ਵਾਰ ਕਰਨ ਲੱਗ ਜੇ ਫਿਰ ਪੂਰਨ ਸਤਿਗੁਰੂ ਕੀ ਹੋਏ? ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ ਅੱਗੇ, ਹੁਣ ਪੌੜੀ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀ ਆ। ਜਗਿਆਸੂ ਰੂਪ ਇਸਤਰੀ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਹੈ, ਉਹ ਪ੍ਰੇਮ ਕਰਕੇ ਜਪ ਤਪ ਰੂਪੀ ਸ਼ਿੰਗਾਰ ਨਾਲ ਸ਼ਿੰਗਾਰੀ ਗਈ ਹੈ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀ ਆ, ਉਹ ਦਿਨ ਰਾਤ ਭਗਤੀ ਕਰਦੀ ਹੈ, ਕਿਸੇ ਦੀ ਵਾਰੀਆ ਤੋਂ ਭਾਵ ਵਰਜੀ ਹੋਈ ਰੋਕੀ ਹੋਈ ਰਹਿੰਦੀ ਨਹੀਂ, ਉਹ ਨਹੀਂ ਰੁਕਦੀ, ਉਹਨੂੰ ਜੇ ਕੋਈ ਰੋਕੇ ਨਹੀਂ ਰੁਕਦੀ, ਉਹਨੇ ਭਗਤੀ ਕਰਨੀ ਕਰਨੀ ਹੈ। ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀ ਆ, ਉਹਦਾ ਮਹਿਲਾ ਤੋਂ ਭਾਵ ਸਰੂਪ ਦੇ ਵਿੱਚ ਨਿਵਾਸ ਹੁੰਦਾ, ਜਿਹਨੇ ਗੁਰ ਸ਼ਬਦ ਦੁਆਰਾ ਅੰਤਹਿਕਰਨ ਨੂੰ ਸਾਰੀਆਂ ਇੰਦਰੀਆਂ ਸਹਿਤ ਸਵਾਰ ਲਿਆ, ਆਪਣੇ ਆਪ ਨੂੰ ਸਵਾਰ ਲਿਆ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਉਹ ਵਿਚਾਰੀ ਸ਼ੁੱਧ ਵਿਚਾਰ ਦੇ ਨਾਲ ਸੱਚੀ ਅਰਦਾਸ ਕਹਿੰਦੀ ਹੈ। ਸੋ ਹੁਣ ਖਸਮੈ ਪਾਸ ਹੁਕਮ ਸਿਧਾਰੀ ਆ, ਉਹ ਇਸਤਰੀਆਂ ਖਸਮ ਪਰਮਾਤਮਾ ਦੇ ਪਾਸ ਸੋਭਨੀਕ ਹੁੰਦੀਆਂ ਨੇ ਜੋ ਵਾਹਿਗੁਰੂ ਦੇ ਹੁਕਮ ਵਿੱਚ ਸਿਧਾਰੀਆਂ ਤੋਂ ਭਾਵ ਚੱਲਦੀਆਂ ਨੇ। ਇਸੇ ਇੱਕ ਤਾਂ ਹੁੰਦਾ ਸੱਸਿਆਂ ਉੱਪਰ ਸੁਧਾਰੀਆਂ, ਇੱਕ ਹੁੰਦਾ ਸੱਸਾ ਮੁਕਤਾ ਸੁਧਾਰੀਆਂ, ਇੱਕ ਹੈ ਸੱਸੇ ਇੱਥੇ ਇਸ ਕਰਕੇ ਬਿਹਾਰੀ, ਸੋ ਸਿਧਾਰੀਆਂ। ਤਾਂ ਇਹ ਜਿਹੜਾ ਹੈ ਸਿਧਾਰੀਆਂ ਸੁਧਾਰੀਆਂ ਸੁਧਾਰੀਆਂ ਸੋਧਾਰੀਆਂ, ਜਿੱਦਣ ਮਰਜ਼ੀ ਅੱਖਰ ਲਾ ਕੇ ਫਿਰ ਇਹਦਾ ਹੀ ਅਰਥ ਬਦਲ ਜਾਂਦਾ। ਸਿਧਾਰੀ ਸੁਧਾਰਿਆ, ਆਪਾਂ ਹੁਣ ਇੱਕ ਹੋਰ ਅੱਖਰ ਵਰਤ ਲੈਂਦੇ ਹਾਂ, ਫਲਾਨਾ ਸਵਰਗ ਸਿਧਾਰ ਗਿਆ ਚਲਿਆ ਗਿਆ। ਇਹ ਹੁਕਮ ਸਿਧਾਰੀਆਂ, ਇਹ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੀਆਂ ਨੇ। ਸੋਹਣ ਖਸਮੈ ਪਾਸ, ਉਹ ਰੱਬ ਦੇ ਪਿਆਰੇ ਜੀਵ ਰੂਪ ਇਸਤਰੀਆਂ ਪਰਮਾਤਮਾ ਦੇ ਕੋਲ ਸੋਭਨੇਕ ਹੁੰਦੀਆਂ ਜੋ ਉਹਦੇ ਹੁਕਮ ਦੇ ਚੱਲਦੀਆਂ ਨੇ। ਇਸ ਕਰਕੇ ਸਿਹਾਰੀ ਲੱਗਣ ਕਰਕੇ ਇਹ ਸਿਧਾਰੀਆਂ ਬਣ ਗਿਆ। ਗਲਤੀ ਨਾਲ ਮੇਰੇ ਖਿਆਲ ਮੇਰੇ ਕੋਲ ਨਿਕਲਿਆ ਕਿ ਬਿਹਾਰੀ ਲੱਗੀ, ਕਈ ਵਾਰ ਆਪ ਹੀ ਭੁਲੇਖਾ ਪੈ ਜਾਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਸਖੀ ਕਹਿਣ ਅਰਦਾਸ ਮਨੋਂ ਪਿਆਰੀਆਂ, ਜੋ ਵਾਹਿਗੁਰੂ ਦੀਆਂ ਪਿਆਰੀਆਂ ਨੇ ਉਹ ਸਖੀਆਂ ਮਨ ਕਰਕੇ ਬੇਨਤੀ ਕਹਿੰਦੀਆਂ ਨੇ। ਬਿਨ ਨਾਵੈ ਤ੍ਰਿਗ ਵਾਸ ਫਿੱਟ ਸੋ ਜੀਵਿਆ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਵਸਣੇ ਤਰਕਾਰ ਕਹਿੰਦੇ, ਅਤੇ ਜਿਉਣ ਨੂੰ ਵੀ ਫਿੱਟੇ ਮੂੰਹ ਹੈ ਉਹਨਾਂ ਦਾ। ਮਹਾਰਾਜ ਕਹਿੰਦੇ ਨੇ ਜੇ ਹੁਣ ਕਿ ਆਪਣੇ ਵਰਗਾ ਬੰਦਾ ਕਿਸੇ ਨੂੰ ਕੋਈ ਅਗਲਾ ਗਾਲ ਪੈਂਦਾ ਲੜਦਾ ਵੀ ਤੂੰ ਠੀਕ ਨਹੀਂ ਬੋਲਿਆ ਸਾਨੂੰ, ਪਰ ਜਦੋਂ ਖੁਦ ਹੀ ਗੁਰੂ ਨਾਨਕ ਸਾਹਿਬ ਹੀ ਕਹਿੰਦੇ ਨੇ, ਕਹਿੰਦੇ ਫਿੱਟ ਬਿਨ ਨਾਵੈ ਤ੍ਰਿਗ ਵਾਸ ਫਿੱਟ ਸੋ ਜੀਵਿਆ, ਗੁਰੂ ਨਾਨਕ ਸਾਹਿਬ ਕਹਿੰਦੇ ਤਰਕਾਰ ਤੇਰੇ ਜਿਉਣ ਨੂੰ, ਫਿੱਟੇ ਮੂੰਹ ਤੇਰੇ ਜਿਉਣ ਨੂੰ ਜੇ ਤੂੰ ਨਾਮ ਨਹੀਂ ਜਪਿਆ। ਇੰਨਾ ਮਾਂ ਬਾਪ ਕਿਉਂ ਝਿੜਕਦਾ, ਮਾਂ ਬਾਪ ਵਿੱਚ ਨਿਆਣਾ ਨਾ ਪੜ੍ਹੇ, ਖਰਚੇ ਵਰਚੇ ਕਰੀ ਜਾਵੇ ਐਸ਼ਾਂ ਕਰੀ ਜਾਵੇ, ਪੜ੍ਹਦਾ ਨਹੀਂ, ਮਾਂ ਬਾਪ ਤਾਂ ਇਦੋਂ ਵੀ ਜ਼ਿਆਦਾ ਗਾਹਾਂ ਵੱਧ ਜਾਂਦੇ। ਦੋ ਗਾਲਾਂ ਮਾਂ ਕਰਦੀ, ਜਿਉਂਦਾ ਹੀ ਮਰ ਜਾਂਦਾ, ਜੰਮਦਾ ਹੀ ਮਰ ਜਾਂਦਾ, ਤਰਕਾਰ ਤੇਰੇ ਜਿਉਣ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤੈਨੂੰ ਕਹਿਣਾ, ਬੰਦਿਆ ਜੇ ਤੂੰ ਨਾਮ ਨਹੀਂ ਜਪਿਆ ਤਰਕਾਰ ਫਿੱਟੇ ਮੂੰਹ ਤੈਨੂੰ, ਤੂੰ ਕਿਉਂ ਦੁਨੀਆਂ ਦੇ ਅੰਦਰ ਆਇਆ? ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ, ਤ੍ਰਿਗ ਜੀ ਵਾਸ। ਇਸ ਕਰਕੇ ਸੌ ਵਾਰੀ ਫਿੱਟੇ ਮੂੰਹ ਕਹੀਏ ਤਾਂ ਇੱਕ ਲਾਹਨਤ ਬਣਦੀ, ਸੌ ਵਾਰ ਕਿਸੇ ਨੂੰ ਲਾਹਨਤ ਪਾਈਏ ਤਾਂ ਇੱਕ ਤ੍ਰਿਗ ਬਣਦਾ। ਇਹ ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਮਹਾਰਾਜ ਕਹਿੰਦੇ ਬਿਨ ਨਾਵੈ ਤ੍ਰਿਗ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਜਿਨ੍ਹਾਂ ਨੇ ਗੁਰ ਸ਼ਬਦ ਦੁਆਰਾ ਬੁੱਧੀ ਸਵਾਰੀ ਆਪਣੀ, ਉਹਨਾਂ ਨੇ ਆਸ ਹੁੰਦਾ ਮੁੱਖ ਦੁਆਰਾ ਮੂੰਹ ਨਾਲ ਨਾਮ ਅੰਮ੍ਰਿਤ ਪੀਤਾ, ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪੀ ਲਿਆ। ਸਲੋਕ ਮਹੱਲਾ ਪਹਿਲਾ, ਹੁਣ ਸਿੱਧਾਂ ਨੇ ਆ ਕੇ ਬੇਨਤੀ ਕੀਤੀ ਕਿ ਆਪ ਪਰਮੇਸ਼ਰ ਦੇ ਨਾਮ ਦੀ ਕਿੰਨੀ ਕੁ ਇੱਛਾ ਵਾ, ਭੁੱਖ ਲੱਗ ਰਹੀ ਹੈ ਆਪ ਜੀ ਨੂੰ। ਆਪ ਕਹਿੰਦੇ ਹੋ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਫਿਰ ਉਹਦਾ ਸਾਨੂੰ ਹੁਣ ਕਿਰਪਾ ਕਰਕੇ ਦੱਸੋ ਵੀ ਮਹਾਰਾਜ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨੀ ਭੁੱਖ ਹੈ ਪਰਮਾਤਮਾ ਦੇ ਨਾਮ ਦੀ, ਜਿਵੇਂ ਜਿਸ ਪ੍ਰਕਾਰ ਮਾਰੂ ਮੀਹੀ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ। ਮਹਾਰਾਜ ਕਹਿੰਦੇ ਜਿਵੇਂ ਮਾਰੂ ਥਲ ਦੇ ਅਰਥਾਤ ਕਹਿਣ ਤੋਂ ਭਾਵ ਰੇਗਿਸਤਾਨ ਦੇ ਵਿੱਚ, ਜਿਵੇਂ ਸਹਾਰਾ ਰੇਗਿਸਤਾਨ ਹੈ, ਅਤੇ ਇਸ ਤਰ੍ਹਾਂ ਵੱਡੇ ਵੱਡੇ ਮਾਰੂ ਥਲ ਨੇ ਜਿਵੇਂ ਰਾਜਸਥਾਨ ਵੱਲ, ਰੇਤ ਦੇ ਟਿੱਬੇ ਮੀਂਹ ਨਾਲ ਰੱਜਦੇ ਨਹੀਂ, ਜਿੰਨਾ ਮਰਜ਼ੀ ਪੈ ਜਾਵੇ ਉੱਥੇ ਪਤਾ ਹੀ ਨਹੀਂ ਲੱਗਦਾ ਕਿ ਮੀਂਹ ਪਿਆ। ਅਤੇ ਜਿਵੇਂ ਬਹੁਤੀਆਂ ਲੱਕੜਾਂ ਪਾਉਣ ਨਾਲ ਅੱਗ ਦੀ ਭੁੱਖ ਨਹੀਂ ਮੈਂ ਮਿਟਦੀ, ਜਿੰਨੀ ਮਰਜ਼ੀ ਲੱਕੜਾਂ ਪਾਈ ਜਾਓ ਚੁੱਲ੍ਹੇ 'ਚ, ਭਾਵੇਂ 100 ਸਾਲ ਪਾਈ ਜਾਓ ਉਹ ਨਹੀਂ ਰੱਜਣਾ। ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸਕ, ਅਤੇ ਇਸੇ ਪ੍ਰਕਾਰ ਜਿਵੇਂ ਰਾਜਾ ਰਾਜ ਕਰਦਾ ਹੈ ਤ੍ਰਿਪਤ ਨਹੀਂ ਹੁੰਦਾ, ਹੋਰ ਜਿੱਤ ਲਵਾਂ ਹੋਰ ਜਿੱਤ ਲਵਾਂ ਹੋਰ ਜਿੱਤ ਲਵਾਂ, ਉਹ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਉਹ ਗਾਹਾਂ ਗਾਹ ਹੀ ਵੱਧਦਾ ਗਿਆ, ਫਿਰ ਚੜ੍ਹਾਈਆਂ ਕਰ ਗਿਆ ਜਿੱਤ ਕੇ। ਅਤੇ ਸਾਇਰ ਹੁੰਦਾ ਸਮੁੰਦਰ, ਕਿਸੁੱਕ ਹੁੰਦਾ ਕਿਸੇ ਦੇ ਪਾਸੋਂ ਭਰੇ ਨਹੀਂ ਜਾਂਦੇ, ਇਹ ਨਹੀਂ ਕਦੇ ਭਰੇ ਜਾਂਦੇ। ਸਮੁੰਦਰ ਸੁੱਕ ਜਾਣ ਤਾਂ ਉਹਨਾਂ ਨੂੰ ਫਿਰ ਭਲਾਂ ਦੀ ਕੌਣ ਭਰ ਸਕਦਾ ਹੈ? ਜੇ ਸਮੁੰਦਰ ਸੁੱਕ ਜੇ ਤਾਂ ਕੋਈ ਨਹੀਂ ਭਰ ਸਕਦਾ। ਜੇ ਸਾਰੀ ਦੁਨੀਆ ਕਹੇ ਕਿ ਮੈਂ ਸਮੁੰਦਰ ਭਰ ਦਿਆਂਗਾ, ਨਹੀਂ ਭਰ ਸਕਦੇ ਆਪਾਂ। ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ, ਮਹਾਰਾਜ ਕਥਨ ਕਰਦੇ ਉਵੇਂ ਸਾਡੇ ਮਨ ਵਿੱਚ ਸੱਚੇ ਨਾਮ ਦੀ ਭੁੱਖ ਲੱਗ ਰਹੀ ਹੈ, ਸੱਚ ਨਾਮ ਦੀ ਕਿੰਨੀ ਕੁ ਪੁੱਛ ਪੁੱਛਦੇ ਹੋ? ਭਾਵ ਬੇਅੰਤ ਹੀ ਇੱਛਾ ਲੱਗ ਰਹੀ ਹੈ ਮੇਰੇ ਮਨ ਦੇ ਅੰਦਰ। ਮਹੱਲਾ ਦੂਜਾ, ਨਿਹਪਲੰਗ ਤਸ ਜਨਮਸ ਜਾਵਤ ਬ੍ਰਹਮ ਨਾ ਬਿੰਦਤੇ। ਜਾਵਤ ਜਿੰਨਾ ਚਿਰ ਬ੍ਰਹਮ ਨੂੰ ਬਿੰਦਤੇ ਤੋਂ ਭਾਵ ਦਾ ਨਹੀਂ ਜਾਣਦੇ, ਉਦੋਂ ਤੱਕ ਤਸ ਜਨਮਸ ਨਿਹਫਲੰਗ, ਇਸ ਪੁਰਸ਼ ਦਾ ਮਨੁੱਖਾ ਜਨਮ ਨਿਸਫਲ ਹੀ ਹੈ। ਸਾਗਰੰਗ ਸੰਸਾਰ ਸ ਗੁਰਪ੍ਰਸਾਦੀ ਤਰ੍ਹਾਂ ਕਿ ਸਾਗਰੰਗ ਸੰਸਾਰ ਸ ਸੰਸਾਰ ਸਮੁੰਦਰ ਨੂੰ ਗੁਰਾਂ ਦੀ ਕਿਰਪਾ ਵਾਲੇ ਬੰਦੇ ਹੀ ਤਰਦੇ ਨੇ। ਆਸਾ ਦੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ ਇਸ ਸਲੋਕ ਨੂੰ, ਔਰ ਗੁਰੂ ਨਾਨਕ ਦੇਵ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੋਇਆ। ਇਸ ਪ੍ਰਕਾਰ ਇਹਨੂੰ ਆਪਾਂ ਸਹਿਸ ਕਿਰਤੀ ਦੇ ਸ਼ੁਰੂ 'ਚ ਪੜ੍ਹਦੇ ਹਾਂ। ਇੱਥੇ ਵੀ ਮਹਾਰਾਜ ਗੁਰੂ ਅੰਗਦ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਮਹਾਰਾਜ ਫਰਮਾਉਂਦੇ ਅਸੀਂ ਵਿਚਾਰ ਕੇ ਕਹਿੰਦੇ ਹੋ ਪਰਮਾਤਮਾ ਸਾਰੇ ਕਾਰਜਾਂ ਨੂੰ ਕਰਨ ਤੇ ਕਰਾਉਣ ਲਈ ਸਮਰੱਥ ਹੈ ਵਾਹਿਗੁਰੂ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਸਾਰੇ ਕਾਰਨ ਕਾਰਜ ਅਤੇ ਕਰਤੇ ਅਕਾਲ ਪੁਰਖ ਦੇ ਵਾਹਿਗੁਰੂ ਦੇ ਵਸ ਵਿੱਚ ਹੀ ਹੈ। ਉਹ ਕਿਸੇ ਚੀਜ਼ ਦਾ ਕਾਰਨ ਬਣਾ ਕੇ ਉਹ ਕਾਰਜ ਬਣਾ ਦਿੰਦਾ ਹੈ। ਜਿਹਨੇ ਸਾਰਿਆਂ ਵਿੱਚ ਆਪਣੀ ਕਲ ਹੁੰਦੀ ਸ਼ਕਤੀ ਧਾਰ ਰੱਖੀ ਹੈ, ਹਰੇਕ ਦੇ ਵਿੱਚ ਉਹਦੀ ਸ਼ਕਤੀ ਹੈ। ਆਪਾਂ ਜਿੰਨੇ ਬੰਦੇ ਹੈ ਦੁਨੀਆਂ ਅੰਦਰ, ਜਿੰਨੇ ਜੀਵ ਨੇ, ਪੰਛੀ ਪਸ਼ੂ ਵੀ ਨੇ, ਮਨੁੱਖ ਨੇ, ਸਾਰਿਆਂ ਦੇ ਅੰਦਰ ਵਾਹਿਗੁਰੂ ਦੀ ਉਹ ਆਤਮਾ ਤਾਂ ਉਹਦੀ ਹੋਈ ਪਾਈ ਹੋਈ ਹੈ। ਆਪਾਂ ਉਹਦੇ ਤੋਂ ਬਾਹਰ ਕਿੱਥੋਂ ਜਾ ਸਕਦੇ ਹਾਂ, ਕਿਵੇਂ ਭੱਜ ਸਕਦੇ ਹਾਂ ਉਹਦੇ ਤੋਂ? ਆਪਾਂ ਤਾਂ ਉਹਦੇ ਅਧੀਨ ਹੀ ਹੈ। ਉਹ ਜਦੋਂ ਜੀ ਚਾਹੇ ਜੋਤ ਖਿੱਚ ਲਵੇ, ਉਹ ਜਦੋਂ ਜੀ ਚਾਹੇ ਕਿਸੇ ਪਾਸੇ ਪ੍ਰੇਰਨਾ ਦੇ ਦੇਵੇ, ਉਹ ਜਦੋਂ ਜੀ ਚਾਹੇ ਜੋ ਕਰ ਸਕਦਾ ਉਹ ਘੁਮਾ ਸਕਦਾ, ਸਭ ਕੁਛ ਕਰ ਸਕਦਾ। ਮਹਾਰਾਜ ਕਹਿੰਦੇ ਉਹਦੇ ਵਸ ਹੀ ਹੈ ਸਾਰਾ ਕੁਛ। ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਗਸਿਆ। ਮੈਂ ਢਾਡੀ ਵਾਰ ਦੇ ਕਰਨ ਵਾਲਾ ਖਸਮ ਪਰਮਾਤਮਾ ਦੇ ਸਤਸੰਗ ਦਰਬਾਰ ਵਿੱਚ ਵਸਿਆ, ਮੈਂ ਉਹਦਾ ਢਾਡੀ ਹਾਂ ਪਰਮਾਤਮਾ ਦਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਪੌੜੀ ਹੋਈ। ਕਹਿੰਦੇ ਖਸਮ ਜੋ ਪਰਮਾਤਮਾ ਦਾ ਸੱਚਾ ਕਲਾਣ ਹੁੰਦਾ ਜਸ ਕਰਦਿਆਂ ਹੋਇਆ, ਕਹਿੰਦੇ ਜਿਹੜਾ ਸਾਡਾ ਹਿਰਦਾ ਕਮਲ ਹੈ ਨਾ, ਉਹ ਵਿਗਸਿਆ ਖਿੜ ਗਿਆ ਅੰਦਰੋਂ, ਜਸ ਕਰਦਿਆਂ ਕਰਦਿਆਂ ਅੰਦਰੋਂ ਸੱਚਮੁੱਚ ਕਮਲ ਖਿੜ ਜਾਂਦਾ ਜੀਵ ਦੇ। ਖਸਮੋਂ ਪੂਰਾ ਪਾਏ ਮਨਹੋਂ ਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ। ਖਸਮੋਂ ਭਾਵ ਗੁਰਾਂ ਪਾਸੋਂ, ਖਸਮੋਂ ਪਰਮਾਤਮਾ ਦਾ ਪੂਰਾ ਨਾਮ ਗਿਆਨ ਪਾਉਣ ਕਰਕੇ ਮਨ ਵਿੱਚ ਰਹੱਸਿਆ ਤੋਂ ਭਾਵ ਆਨੰਦ ਪ੍ਰਾਪਤ ਹੋ ਗਿਆ। ਕਾਮ ਕ੍ਰੋਧ ਆਦਿ ਜਿਹੜੇ ਦੁਸ਼ਮਣਾਂ ਨੂੰ ਮਾਰ ਕੇ ਕੱਢ ਦਿੱਤਾ ਹੈ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ। ਸੱਜਣ ਜਿਹੜੇ ਸੀ ਉਹ ਸ਼ੁਭ ਗੁਣਾਂ ਦੇ ਸਰਸਿਆ ਤੋਂ ਭਾਵ ਅਧਿਕ ਹੋਏ ਨੇ, ਸਹਿਤ ਰਸ ਦੇ ਹੋਏ ਨੇ, ਉਹ ਸ਼ੁਭ ਗੁਣਾਂ ਦੇ ਸਮੇਤ ਬਹੁਤੇ ਜ਼ਿਆਦਾ ਵੱਧ ਗਏ ਨੇ। ਸੱਚਾ ਸਤਿਗੁਰ ਸੇਵਨ, ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ। ਸੱਚੇ ਸਤਿਗੁਰਾਂ ਦੀ ਸੇਵਾ ਕਰਦਿਆਂ ਗੁਰਾਂ ਨੇ ਫਿਰ ਇਸ ਕਰਕੇ ਗੁਰਾਂ ਨੇ ਫਿਰ ਸਾਨੂੰ ਸੱਚਾ ਗਿਆਨ ਭਗਤੀ ਰੂਪੀ ਰਸਤਾ ਦੱਸਿਆ। ਸੱਚਾ ਸਤਿਗੁਰ ਸੇਵਨ, ਸੱਚਾ ਮਾਰਗ ਦੱਸਿਆ। ਜੇ ਕੋਈ ਸੱਚੇ ਸਤਿਗੁਰ ਦੀ ਸੇਵਾ ਕਰੂ ਸੱਚਾ ਮਾਰਗ ਦੱਸੂ, ਜੇ ਕੋਈ ਝੂਠੇ ਗੁਰੂ ਦੀ ਸੇਵਾ ਕਰੂਗਾ ਉਹ ਝੂਠਾ ਮਾਰਗ ਦੱਸੂਗਾ, ਕਿਉਂਕਿ ਉਹਨੂੰ ਤਾਂ ਆਪਣਾ ਚੇਲਾ ਬਣਾਉਣਾ। ਸੱਚਾ ਸਤਿਗੁਰ ਨੂੰ ਕੋਈ ਪਰਵਾਹ ਨਹੀਂ ਹੁੰਦੀ ਕੋਈ ਭੱਜ ਜੇ ਟੁੱਟ ਜੇ, ਉਹਨੇ ਸੱਚੀ ਗੱਲ ਕਰਨੀ। ਅਤੇ ਝੂਠਾ ਜਿਹੜਾ ਗੁਰੂ ਹੁੰਦਾ ਉਹਨੂੰ ਮੇਰਾ ਚੇਲਾ ਕਿਤੇ ਟੁੱਟ ਹੀ ਨਾ ਜਾਵੇ। ਉਹ ਕਹਿੰਦਾ ਗੁਰੂਦੇਵ ਜੀ ਸ਼ਰਾਬ ਸ਼ਰੂਬ ਪੀ ਲੈਣੀ ਚਾਹੀਦੀ ਹੈ। ਉਹ ਕੋਈ ਫਰਕ ਨਹੀਂ ਪੈਂਦਾ ਭਾਈ, ਆਤਮਾ ਨਿਰਲੇਪ ਹੀ, ਜਿੰਨੀ ਮਰਜ਼ੀ ਪੀਓ। ਉਹਨੂੰ ਇਹਨੇ ਬੰਦਾ ਜੋੜ ਕੇ ਰੱਖਣਾ ਮੈਂ, ਗੁਰੂ ਜੀ ਆਹ ਕੰਮ ਕਰ ਲੈਣਾ ਚਾਹੀਦਾ। ਕੋਈ ਨਹੀਂ ਭਾਈ, ਜੇ ਰਜਾਮੰਦੀ ਹੋਵੇ ਤਾਂ ਮਾੜਾ ਕੰਮ ਨਹੀਂ। ਕੋਈ ਨਹੀਂ ਭਾਈ, ਆਹ ਵੀ ਚੀਜ਼ ਖਾ ਲੈਣੀ ਚਾਹੀਦੀ ਭਾਈ, ਆਤਮਾ ਤਾਂ ਨਿਰਲੇਪ ਹੈ ਭਾਈ, ਤੂੰ ਮੈਨੂੰ ਮੱਥਾ ਟੇਕੀ ਜਾ, ਬਸ ਜੋ ਮਰਜ਼ੀ ਕਰੀ ਜਾ, ਤੇਰੀ ਮੁਕਤੀ ਮੁਕਤੀ ਹੈ। ਰੱਬ ਵੱਲੋਂ ਮੁਕਤ ਕਰ ਦਿੰਦਾ, ਉਹ ਬੰਧਨਾਂ ਤੋਂ ਮੁਕਤ ਨਹੀਂ ਕਰਦਾ। ਪਰ ਸੱਚਾ ਸਤਿਗੁਰ ਕਦੇ ਝੂਠੀ ਸਿੱਖਿਆ ਨਹੀਂ ਦਿੰਦਾ। ਤਾਂਹੀਓ ਤਾਂ ਸੱਚੇ ਸਤਿਗੁਰ ਕੋਲ ਲੋਕ ਘੱਟ ਆਉਂਦੇ ਨੇ, ਅਤੇ ਝੂਠੇ ਗੁਰੂ ਕੋਲ ਲੋਕ ਜ਼ਿਆਦਾ। ਉਹ ਗੁਰੂ ਠੀਕ ਹੈ ਫਲਾਨਾ, ਉਹ ਵੀ ਖਾਣ ਪੀਣ ਦੀ ਬੜੀ ਖੁੱਲ੍ਹ ਦਿੰਦੇ। ਜਿੱਥੇ ਜਿੱਥੇ ਖਾਣ ਪੀਣ ਦੀ ਖੁੱਲ੍ਹ ਦੇਈ ਜਾਂਦੇ ਉੱਧਰ ਲੋਕ ਜ਼ਿਆਦਾ ਵਧੀ ਜਾਂਦੇ ਨੇ। ਜਿੱਥੇ ਗੁਰੂ ਸਾਹਿਬ ਕਹਿੰਦੇ ਆਹ ਨਹੀਂ ਖਾਣਾ, ਆਏ ਨਹੀਂ ਕਰਨਾ, ਕਕਾਰ ਪਾਓ, ਸਵੇਰੇ ਉੱਠੋ, ਨਿਤਨੇਮ ਕਰਨਾ, ਐਂ ਕਰਨਾ, ਉੱਥੋਂ ਲੋਕ ਖਿਸਕਦੇ ਨੇ, ਭਜਦੇ ਨੇ ਬਈ ਅਸੀਂ ਤਾਂ ਫਲਾਨੇ ਥਾਂ ਲਾਇਆ, ਫਲਾਨੇ ਥਾਂ ਮੁਕਤੀ ਸਸਤੀ ਮਿਲ ਰਹੀ ਹੈ ਜੀ, ਫਿਰ ਉੱਥੋਂ ਲੈ ਲਓ ਜਾ ਕੇ। ਮਹਾਰਾਜ ਕਹਿੰਦੇ ਫਿਰ ਮੇਰੇ ਕੋਲ ਕੀ ਲੈਣਾ, ਮੇਰੇ ਕੋਲ ਤਾਂ ਉਹੀ ਰਸਤਾ। ਫਿਰ ਉਹ ਸਤਿਗੁਰੂ ਨੂੰ ਛੱਡ ਕੇ ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ, ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਾਹਿਬ ਸੁਣਾਏ ਕਹੇ ਨਾਨਕੀ ਚਾਹ ਦੇਖੋ, ਬਿਨ ਸਤਿਗੁਰੂ ਮੁਕਤ ਨਾ ਪਾਏ। ਜਿਹੜੇ ਨਕਲੀ ਗੁਰੂਆਂ ਕੋਲ ਜਾਂਦੇ ਲੋਕ ਇਸੇ ਕਰਕੇ ਜਾਂਦੇ, ਤੇ ਲੋਕ ਪਦਾਰਥਵਾਦੀ ਹੋ ਗਏ। ਇਸ ਚੀਜ਼ ਦੀ ਅਸੀਂ ਵਿਸ਼ਲੇਸ਼ਣ ਕੀਤਾ ਜਿਹੜਾ ਭਾਈ, ਦੁਨੀਆਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ ਨਕਲੀ ਗੁਰੂਆਂ ਕੋਲ ਕਿਉਂ ਜਾਂਦੇ ਆ? ਕਿਉਂਕਿ ਲੋਕਾਂ ਨੂੰ ਅੱਜ ਦੇ ਯੁੱਗ 'ਚ ਪਦਾਰਥ ਚਾਹੀਦੇ ਨੇ। ਉਹ ਇਸ ਗੱਲ 'ਤੇ ਹੀ ਮਰ ਜਾਂਦੇ ਨੇ ਲੋਕ। ਦੇਖੋ ਜੀ, ਉੱਦਾਂ ਤਾਂ ਬਾਹਰ ਦੇਖੋ ਜੀ, ਆਪਾਂ ਸੋਡਾ ਲੈਂਦੇ ਹਾਂ 10 ਰੁਪਏ ਦਾ, ਉਹ ਨਕਲੀ ਗੁਰੂ ਕੋਲ 1 ਰੁਪਏ ਦਾ ਹੀ ਹੈ, ਬੜੇ ਖੁਸ਼ ਹੁੰਦੇ ਆ, ਸੋਡੇ 'ਤੇ ਹੀ ਸਿੱਖ ਬਣ ਗਿਆ। ਉੱਥੇ ਜੀ ਬਾਥਰੂਮ ਅਟੈਚ, ਸਾਬਣ ਤੇਲ, ਗਏ ਜੀ, ਮੈਂ ਕਿਹਾ ਉੱਥੇ ਕੀ ਹੁੰਦਾ ਬਈ? ਕਹਿੰਦੇ ਉੱਥੇ ਨਵਾਂ ਬੁਰਸ਼, ਨਵੀਂ ਪੇਸਟ ਪਈ, ਸਾਬਣ ਲੈ। ਇਹ ਸਾਬਣ ਦੇ ਹੀ ਚੇਲੇ ਹੋ ਗਏ। ਉਹ ਤਾਂ ਬੜਾ ਸੌਖਾ, ਸਿੱਖ ਖਰੀਦਿਆ ਗਿਆ, ਪੇਸਟ ਰੱਖ ਕੇ ਖਰੀਦਿਆ ਗਿਆ, ਤਾਂ ਨਵੀਂ, ਇਹ ਤਾਂ ਸੋਡੇ ਨਾਲ ਖਰੀਦ ਲਿਆ। ਕਹਿੰਦੇ ਰੋਟੀ ਦੀ ਥਾਲੀ 75 ਪੈਸੇ, ਸ਼ਾਬਾਸ਼, ਉਹਦਾ ਤਾਂ ਤੂੰ ਭੁੱਖਾ ਮਰਦਾ ਫਿਰਦਾ। ਉਹ ਇਹ ਜਿਹੜੇ ਇਹੋ ਜਿਹੇ ਸਿੱਖ ਆ, ਇਹ ਜੇ ਆਪਣੇ 'ਚ ਵੜ ਜਾਂਦੇ ਤੰਗ ਹੀ ਕਰਨਾ, ਚੰਗਾ ਸਭ ਖਹਿੜਾ ਛੁੱਟਿਆ ਸਾਡਾ, ਪਰੇ ਨੂੰ ਚਲੇ ਗਏ, ਵਧੀਆ ਰਹੇ ਇਹਨਾਂ। ਇੱਥੇ ਅਸੀਂ ਫਰੀ ਕਹਿੰਦੇ ਲੰਗਰ, ਫਰੀ ਕਿਚਨ ਲਿਖਿਆ ਦਰਬਾਰ ਸਾਹਿਬ ਦੇ ਬਾਹਰ, ਇੱਥੇ ਤਾਂ ਕੋਈ ਪੈਸਾ ਹੀ ਨਹੀਂ ਹੈਗਾ, ਇੱਥੇ ਤਾਂ ਬਿਨਾਂ ਪੈਸਿਆਂ ਤੋਂ ਸਭ ਕੁਝ ਮਿਲਦਾ। ਪਰ ਫਿਰ ਵੀ ਲੋਕ ਐਸੇ ਨੇ ਕਿ ਨਕਲੀ ਗੁਰੂ ਉਹਨਾਂ ਨੂੰ ਐਸੇ ਚੱਕਰ 'ਚ ਉਲਝਾਉਂਦੇ ਨੇ ਕਿ ਉੱਤੋਂ ਗੱਲਾਂ ਹੋਰ ਨੇ ਅਤੇ ਵਿੱਚੋਂ ਵਿੱਚੋਂ ਹੋਰ ਨੇ, ਉੱਤੋਂ ਜੱਤ ਸਾਹਿਬ ਦਾ ਉਪਦੇਸ਼ ਦੇਣਾ ਅਤੇ ਵਿੱਚੋਂ ਕਹਿਣਾ ਕੋਈ ਗੱਲ ਨਹੀਂ, ਸਭ ਕੁਝ ਖਾ ਪੀ ਲਈਦਾ, ਮਾੜੀ ਗੱਲ ਕਿਹੜੀ ਹੈ? ਨਾ ਨਹਾਓ ਸਵੇਰੇ ਉੱਠ ਕੇ, ਨਹਾ ਕੇ ਕੀ ਲੈਣਾ, ਨਹਾ ਕੇ ਨਹੀਂ ਬ੍ਰਹਮ ਗਿਆਨ ਹੁੰਦਾ, ਵਾਲਾਂ ਨਾਲ ਕੀ ਫਰਕ ਪੈਂਦਾ ਹੈ, ਬਸ ਨਾਮ ਜਪੀਦਾ ਹੁੰਦਾ, ਖਾਣ ਪੀਣ ਨਾਲ ਕੋਈ ਫਰਕ ਨਹੀਂ। ਜਿਉਂ ਪੁੱਠੀ ਸਿੱਖਿਆ ਦੇਣ ਲੱਗਦੇ, ਦੈਂਤਾਂ ਮੰਗੂ। ਇਹ ਇਹੋ ਜਿਹਾ ਮੈਂ ਸਰਬਲੋ ਪ੍ਰਕਾਸ਼ 'ਚ ਪੜ੍ਹਿਆ ਸੀ ਚੀਜ਼, ਸਰਬਲੋ ਪ੍ਰਕਾਸ਼ 'ਚ ਲਿਖਿਆ ਵੀ ਇੱਕ ਵਾਰ ਦੈਂਤ ਇਕੱਠੇ ਹੋ ਕੇ ਕਹਿੰਦੇ ਉਹ ਦੇਵਤੇ ਕਿਵੇਂ ਕਾਮਯਾਬ ਹੁੰਦੇ ਨੇ? ਕਹਿੰਦੇ ਇਹ ਭਗਤੀ ਕਰਕੇ ਹੁੰਦੇ ਨੇ। ਕਹਿੰਦੇ ਚਲੋ ਆਪਾਂ ਵੀ ਭਗਤੀ ਕਰੀਏ। ਕਹਿੰਦੇ ਬਈ ਟ੍ਰੇਨਡ ਹੋ ਗਏ ਸਾਰੇ ਨੇ ਵੀ ਨਹਾਇਆ ਕਰਨ ਸਵੇਰੇ ਉੱਠ ਕੇ, ਉਹ ਵੀ ਸਾਰੇ ਰਾਮ ਰਾਮ ਜਪਣ ਲੱਗ ਪਏ, ਸਾਡੇ ਸ਼ਕਤੀ ਆਊਗੀ, ਉਹ ਤਾਂ ਸਾਰੇ ਦੈਂਤ ਅਭਿਆਸ ਕਰਨ ਲੱਗ ਗਏ। ਹੁਣ ਦੈਂਤ ਦਾ ਅਭਿਆਸ ਕਰੇ, ਸ਼ਕਤੀ ਆ ਜੇ, ਖਰਾਬ ਹੀ ਕਰੂ ਦੁਨੀਆਂ ਨੂੰ। ਜਿਵੇਂ ਹਰਨਾਕਸ਼ ਦੇ ਰਾਵਣ ਦੈਂਤ ਹੀ ਸੀਗੇ, ਚੰਗੇ ਵਰ ਲਏ ਇਹਨਾਂ ਨੇ। ਜਦੋਂ ਇਹ ਦੈਂਤ ਭਗਤੀ ਲੱਗੇ ਕਰਨ, ਤਾਂ ਦੇਵਤਿਆਂ ਨੂੰ ਫਿਕਰ ਪੈ ਗਿਆ ਵੀ ਇਹ ਜੇ ਤਾਕਤ ਵਧਾ ਲਈ, ਇਹ ਤਾਂ ਸਾਰਾ ਸੱਤਿਆਨਾਸ਼ ਕਰਨੇ, ਮੂਰਖ ਦੇ ਹੱਥ ਤਾਂ ਡੰਡਾ ਆਉਣਾ ਹੀ ਨਹੀਂ ਚਾਹੀਦਾ। ਉਸ ਵਕਤ ਇਹਨਾਂ ਨੇ ਫਿਰ ਰੈਸਲਾ ਬਣਾ ਕੇ, ਉਹਨਾਂ ਦੇ ਵਿੱਚ ਬਣਾ ਕੇ ਇੱਕ ਅਵਤਾਰ ਭੇਜਿਆ ਨਵਾਂ। ਉਹਨੇ ਜਾ ਕੇ ਫਿਰ ਇਹਨੇ ਜਾ ਕੇ ਸ਼ੁਕਰਾਚਾਰੀਆਂ ਨੇ ਜਾ ਕੇ ਉਹਨਾਂ ਨੂੰ ਕਿਹਾ, ਓਏ ਇਹਦੇ ਨਾਲ ਕੀ ਫਾਇਦਾ, ਨਹਾਉਣ ਦਾ ਕੀ ਫਾਇਦਾ? ਉਹ ਤਾਂ ਪਹਿਲਾਂ ਹੀ ਚਾਹੁੰਦੇ ਸੀਗੇ, ਨਹਾਉਣੋਂ ਹਟ ਗਏ। ਆ ਰਾਮ ਰਾਮ ਕਰਨ ਦਾ ਕੀ ਫਾਇਦਾ, ਛੱਡੋ ਪਰੇ, ਉਹ ਵੀ ਛੱਡਤਾ। ਹੌਲੀ ਹੌਲੀ ਉਹਨੇ ਛੁਡਾ ਕੇ ਦੈਂਤਾਂ ਨੂੰ ਦੇਵ ਕਰਮ ਕੱਢਣ ਵਿੱਚੋਂ ਕੱਢ ਕੇ ਫੇਰ ਦੈਂਤਾਂ ਵਾਲੇ ਕਰਮ ਕਰਨ ਲਾ ਤਾ, ਵਾਪਸ ਮੋੜ ਲਿਆਂਦੇ। ਚਲੋ ਬਈ, ਕਹਿੰਦੇ ਹੁਣ ਠੀਕ ਆ, ਹੁਣ ਦੇਵਤਿਆਂ ਨੂੰ ਕੋਈ ਖਤਰਾ ਨਹੀਂ, ਕਿਉਂਕਿ ਦੈਂਤ ਭਗਤੀ ਕਰੇ, ਦੈਂਤ ਨੇ ਪਰੇਸ਼ਾਨ ਕਰਨਾ। ਇਹ ਦੈਂਤ ਬਿਰਤੀ ਬੰਦੇ ਜਿਹੜੇ ਨੇ, ਉਹ ਚੰਗਾ ਹੋਇਆ ਨਕਲੀ ਗੁਰੂ ਦੇ ਹੱਥ ਚੜ੍ਹ ਕੇ ਜਾ ਕੇ, ਜਿਹੜੇ ਕਿ ਦੇਵ ਬਿਰਤੀ ਹੋਣਗੇ ਆਪੇ ਬਦਲ ਜਾਣਗੇ। ਇਹ ਉਹਨਾਂ ਨੂੰ ਤਾਂ ਜਿਹੜੀ ਚੀਜ਼ ਚਾਹੀਦੀ, ਜੇ ਹੁਣ ਉਹਨਾਂ ਨੂੰ ਮਨਾ ਕਰਦੇ ਹਾਂ, ਜਿਵੇਂ ਨਿਆਣੇ ਨੂੰ ਮਨਾ ਕਰੀਏ ਤੂੰ ਆਹ ਚੀਜ਼ ਨਹੀਂ ਖਾਣੀ ਤੇ ਦੰਦ ਖਰਾਬ ਹੋ ਜਾਣਗੇ। ਇੱਕ ਪ੍ਰਤਾਖੀ ਚੀਜ਼ ਦੇਖੀ, ਕੋਈ ਗੁਆਂਢੀਆਂ ਦਾ ਨਿਆਣਾ ਸੀ ਉੱਥੇ, ਉਹ ਦੂਜੇ ਗੁਆਂਢੀਆਂ ਨੂੰ ਮਾਤਾ ਪਿਤਾ ਬਣਾ ਲੈਣੀ ਕਿਹਾ ਜੀ, ਅਸੀਂ 2-2.5 ਸਾਲ ਦਾ। ਅੱਜ ਕੱਲ੍ਹ ਨਿਆਣੇ ਤੇਜ਼ ਬਹੁਤ ਹੁੰਦੇ, ਉਹ ਉਹਨਾਂ ਨੂੰ ਮੰਮੀ ਡੈਡੀ ਕਹੇ, ਆਪਦੇ ਮੰਮੀ ਡੈਡੀ ਨੂੰ ਕਹੇ ਹੀ ਨਾ ਮੰਮੀ ਡੈਡੀ। ਮੈਂ ਕੁਦਰਤੀ ਉਹਨਾਂ ਦੇ ਘਰ ਗਿਆ, ਉਹਨੂੰ ਉਸ ਕੈਂਡੀ ਜੀ ਦੇਈ ਬੈਠੇ, ਉਹਨੂੰ ਖਾਈ ਜਾਂਦਾ, ਹੱਥ ਜੇ ਲਬੇੜੀ ਬੈਠਾ, ਕਹਿੰਦੇ ਇਹ ਸਾਨੂੰ ਮੰਮੀ ਡੈਡੀ ਕਹਿੰਦਾ। ਮੈਂ ਕਿਉਂ? ਕਹਿੰਦੇ ਅਸੀਂ ਇਹਨੂੰ ਖਾਣ ਨੂੰ ਚੌਕਲੇਟ ਦਿੰਦੇ ਹਾਂ, ਇਹਦੇ ਮਾਂ ਬਾਪ ਖਾਣ ਨਹੀਂ ਦਿੰਦੇ, ਉਹ ਕਹਿੰਦੇ ਦੰਦ ਖਰਾਬ ਹੋ ਜਾਣਗੇ, ਪੇਟ ਖਰਾਬ ਹੋ ਜਾਂਦਾ, ਡਾਕਟਰ ਨੇ ਮਨਾ ਕੀਤਾ। ਕਹਿੰਦੇ ਉਹਨਾਂ ਨੂੰ ਮੰਮੀ ਡੈਡੀ ਕਹਿਣੀ ਛੱਡਤਾ ਇਹਨਾਂ ਨੇ, ਨਿਆਣੇ ਨੇ, ਇਹ ਸਾਨੂੰ ਮੰਮੀ ਡੈਡੀ ਕਹਿੰਦਾ, ਕਿਉਂ ਅਸੀਂ ਇਹਨੂੰ ਕੈਂਡੀਆਂ ਦਿੰਦੇ ਖਾਣ ਨੂੰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਸ਼ਰਾਬ ਨਾ ਪੀਓ, ਮੀਟ ਨਾ ਖਾਓ, ਆਹ ਨਾ ਖਾਓ, ਆਹ ਨਾ ਕਰੋ, ਆਹ ਨਾ ਕਰੋ, ਇਹ ਸਾਡੇ ਅਸਲੀ ਮਾਂ ਬਾਪ ਇਹ ਆ। ਹੁਣ ਜਿਹੜਾ ਨਕਲੀ ਆ ਉਹ ਕਹਿੰਦਾ ਜੋ ਮਰਜ਼ੀ ਖਾ, ਮਰ ਜੰਮ, ਸਾਨੂੰ ਕੀ, ਸਾਨੂੰ ਤਾਂ ਪੈਸੇ ਚਾਹੀਦੇ, ਮੱਥਾ ਟੇਕੀ ਜਾ। ਉਹਨੇ ਕਿਹੜਾ ਗਾਂ ਠੇਕਾ ਲਿਆ ਹੋਇਆ ਸੱਚਖੰਡ ਦਾ ਜਾਂ ਸਵਰਗਾਂ ਦਾ? ਉਹ ਤਾਂ ਨਰਕਾਂ ਵਾਲਾ ਹੀ ਕੰਮ, ਉਹ ਨਰਕਾਂ ਤਾਂ ਜਾਣਾ ਹੀ ਜਾਣਾ। ਲੋਕ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਾ ਕੇ ਹੋਰ ਹੀ ਕਿਸੇ ਨੂੰ ਮੰਮੀ ਡੈਡੀ ਕਹੀ ਜਾਂਦੇ ਆ, 10ਵੇਂ ਪਾਤਸ਼ਾਹ ਨੂੰ ਤਾਂ ਪਿਤਾ ਨਹੀਂ ਕਹਿੰਦੇ, ਮਾਤਾ ਸਾਹਿਬ ਕੌਰ ਨੂੰ ਮਾਤਾ ਨਹੀਂ ਕਹਿੰਦੇ, ਉਹ ਜਿਹੜਾ ਨਕਲੀ ਗੁਰੂ ਆ ਉਹਦੇ ਘਰ ਵਾਲੇ ਨੂੰ ਵੀ ਮੱਥਾ ਟੇਕੀ ਜਾਂਦੇ, ਉਹਨੂੰ ਵੀ ਟੇਕੀ ਜਾਂਦੇ, ਕਹਿੰਦੇ ਇਹ ਮੰਮੀ ਡੈਡੀ ਹੈ ਸਾਡੇ। ਸ਼ਾਬਾਸ਼, ਇਹ ਸਿੱਖੀ ਇਸੇ ਕਰਕੇ ਮਹਾਰਾਜ ਨੇ ਕੁਰਬਾਨੀਆਂ ਕੀਤੀਆਂ ਸੀ, ਇਸੇ ਕਰਕੇ ਮਹਾਰਾਜ ਤੱਤੀ ਤਵੀ 'ਤੇ ਬੈਠੇ ਸੀ। ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਇੰਨੀ ਸੱਚੀ ਸੁੱਚੀ ਬਖਸ਼ਿਸ਼ ਕੀਤੀ ਸੀ, ਇਹ ਦੈਂਤ ਬਿਰਤੀ ਲੋਕ ਉਹਨੂੰ ਸੰਭਾਲ ਨਾ ਸਕੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ। ਸਤਿਗੁਰੂ ਨੇ ਤਾਂ ਭਗਤੀ ਦਾ ਹੀ ਮਾਰਗ ਦੱਸਣਾ, ਜਦ ਮਰਜ਼ੀ ਆ ਜਾਓ, ਨਾਲੇ ਤਰਨਾ ਤਾਂ ਕਿਸੇ ਨੇ ਕਿਤੇ ਵੀ ਨਹੀਂ, ਵਾਪਸ ਹੀ ਆਉਣਾ ਪੈਣਾ। ਫੇਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵੀ ਚਾਰ ਦੇਖੋ ਮਿਣ ਸਤਿਗੁਰ ਮੁਕਤ ਨਾ ਪਾਏ। ਸੱਚਾ ਸ਼ਬਦ ਵੀ ਚਾਰ ਕਾਲ ਵਿਧੌਂਸਿਆ, ਗੁਰਾਂ ਦੇ ਸੱਚੇ ਉਪਦੇਸ਼ ਨੂੰ ਵਿਚਾਰ ਕੇ ਕਾਲ ਨੂੰ ਵਿਧੌਂਸਿਆ ਤੋਂ ਭਾਵ ਵਿਸ਼ੇਸ਼ ਕਰਕੇ ਧਵੰਸਤ ਹੁੰਦਾ, ਨਾਸ ਕਰ ਦਿੱਤਾ, ਮੌਤ ਨੂੰ ਵੀ ਨਾਸ ਕਰ ਦਿੰਦੇ ਨੇ ਉਹ। ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਮੈਂ ਢਾਡੀ ਤਾਂ ਗੁਰੂ ਦੇ ਸ਼ਬਦ ਦਾ ਸਵਾਰਿਆ ਹੋਇਆ, ਕਥਨ ਤੋਂ ਰਹਿਤ ਵਾਹਿਗੁਰੂ ਦੇ ਜਸ ਨੂੰ ਕਰਦਾ। ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ, ਮਹਾਰਾਜ ਕਥਨ ਕਰਦੇ ਨੇ ਸ਼ੁਭ ਗੁਣਾਂ ਰੂਪੀ ਪੂੰਜੀ ਗ੍ਰਹਿਣ ਕਰਨ ਨਾਲ ਮੈਨੂੰ ਪਿਆਰੇ ਵਾਹਿਗੁਰੂ ਜੀ ਮਿਲ ਪਏ ਨੇ। ਬਸ ਮੈਨੂੰ ਵਾਹਿਗੁਰੂ ਦੇ ਮਿਲਣ ਦੀ ਤਮੰਨਾ ਸੀ, ਵਾਹਿਗੁਰੂ ਦੇ ਦਰਸ਼ਨ ਹੋ ਗਏ ਮੈਨੂੰ।